ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਾਰ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਾਲਾਹੀਏ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨਾਉ ਨਿਤ ਭਰੇ ਭੰਡਾਰ ਦੇਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਸੱਚੇ ਚਰਨ ਸਰੇਵੀਐ ਭਾਈ ਭਰਮ ਭਉ ਹੋਵੈ ਨਾਸ ਨਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੇ ਨਾਮ ਨਿਵਾਸ ਮਿਤੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਏ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੇ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਤਿਸ ਭਾਵੇ ਤਾਂ ਮੇਲ ਲੈ ਭਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਭਿਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤਿ ਆਕਾਸ਼ ਗੁਰ ਪੂਰੇ ਸੰਤੋਖਿਆ ਭਾਈ ਅਹਿਨ ਸਲਾਗਾ ਭਾਵੋ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਓ ਕਰਣੀ ਸੁਣ ਸੁਣ ਜੀਵਿਆ ਭਾਈ ਨੇਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬ ਹੈ ਭਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੈ ਥਾਓ ਰਿਜਕ ਸੰਭਾਏ ਸਾਸ ਸਾਸ ਭਾਈ ਗੂੜਾ ਜਾਂ ਕਾ ਨਾਓ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਕਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗ੍ਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜ਼ੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਾਰ ਊਰ ਜਿਨ੍ਹਾਂ ਪ੍ਰੀਤ ਨਾ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭਵ ਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਰ ਅੰਗ ਅਪਾਰ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਣਾਗਤੀ ਭਾਈ ਜੇ ਕਿਲ ਬਿਖ ਕਾਟਣ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਣਾਗਤੀ ਭਾਈ ਜੇ ਕਿਲ ਬਿਖ ਕਾਟਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਾਯੂਰੇ ਅਨਵਰ ਸਰਵਰੇ ਕਾਇਨਾਤ ਛਹਿਨ ਸ਼ਾਹਿਦ ਆਲਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸੋਠ ਰਾਗ ਦੇ ਵਿੱਚ ਜੋ ਅੱਠਾਂ ਪਦਿਆਂ ਵਾਲੇ ਪਾਵਨ ਪਵਿੱਤਰ ਸ਼ਬਦ ਇੱਥੋਂ ਸ਼ੁਰੂ ਹੁੰਦੇ ਨੇ, ਜੋ ਪਹਿਲੇ ਘਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਹੋਏ ਨੇ। ਗੁਰਮੁਖ ਪਿਆਰਿਓ, ਪਹਿਲਾ ਜੋ ਸ਼ਬਦ ਆ ਇਸ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਅੱਜ ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਕਰਕੇ ਸਾਨੂੰ ਉਪਦੇਸ਼ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸਾਡੇ ਸਾਰਿਆਂ ਦੀ ਜੋ ਅਵਸਥਾ ਆ ਉਸ ਅਵਸਥਾ ਨੂੰ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਬਿਆਨ ਕੀਤਾ ਆ। ਰਹਾਉ ਦੀ ਪੰਕਤੀ ਦੇ ਵਿੱਚ ਗ੍ਰਸਤੀ ਹੁੰਦਿਆਂ ਹੋਇਆਂ ਸਾਨੂੰ ਸੰਸਾਰੀ ਜੀਵਾਂ ਨੂੰ ਹਰ ਵੇਲੇ ਹਰ ਸਮੇਂ ਕਿਸੇ ਨਾ ਕਿਸੇ ਵਸਤੂ ਦੀ ਜ਼ਰੂਰਤ ਪਈ ਹੀ ਰਹਿੰਦੀ ਹੈ। ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਮਨੁੱਖ ਸੱਜੇ ਖੱਬੇ ਇੱਧਰ ਉੱਧਰ ਹੱਥ ਮਾਰਦਾ ਹੀ ਰਹਿੰਦਾ ਹੈ ਅਤੇ ਕਈ ਵਾਰ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਕਈ ਠੱਗਾਂ ਦੇ, ਕਈ ਜੋਤਸ਼ੀਆਂ ਦੇ ਅਤੇ ਕਈ ਵਾਰ ਮਨੁੱਖ ਦੇ ਸਾਨੂੰ ਅਧੀਨ ਹੋਣਾ ਪੈਂਦਾ ਆ ਆਪਣੀ ਲੋੜ ਨੂੰ ਪੂਰੀਆਂ ਕਰਨ ਵਾਸਤੇ। ਅੱਜ ਪਾਵਨ ਪਵਿੱਤਰ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਐ ਪ੍ਰਾਣੀ ਐ ਮਨੁੱਖ ਤੂੰ ਭਟਕਦਾ ਨਾ ਫਿਰ, ਭੁੱਲਦਾ ਨਾ ਫਿਰ, ਤੇਰੀਆਂ ਸੰਸਾਰੀ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਜਿਹੜਾ ਪਰਮਾਤਮਾ ਆ, ਜਾਣ ਕੇ ਘਰ ਸਭ ਕੁਛ ਹੈ ਭਾਈ, ਉਸ ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਝ ਹੈ। ਨੌ ਨਿਤ ਭਰੇ ਭੰਡਾਰ, ਨੌ ਖਜ਼ਾਨੇ ਤੇ ਉਹਦੇ ਭੰਡਾਰੇ ਜਿਹੜੇ ਨੇ ਭਰੇ ਹੋਏ ਨੇ। ਜੇ ਤੂੰ ਮੰਗਣਾ ਹੀ ਚਾਹੁੰਦਾ ਆ, ਆਪਣੀਆਂ ਲੋੜਾਂ ਹੀ ਪੂਰੀਆਂ ਕਰਨਾ ਚਾਹੁੰਦਾ ਆ, ਤੇ ਉਹ ਪਰਮਾਤਮਾ ਤੇਰਾ ਪਰਮ ਪਿਤਾ ਕਿਰਪਾਲੂ ਦਿਆਲੂ ਹਰ ਵੇਲੇ ਤੇਰੇ ਤੇ ਕਿਰਪਾ ਕਰ ਰਿਹਾ ਆ, ਹਰ ਵੇਲੇ ਤੈਨੂੰ ਦਾਤਾਂ ਦੇ ਰਿਹਾ ਆ। ਉਹਦਾ ਦਰ ਛੱਡ ਕੇ ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਕਿਸੇ ਮਨੁੱਖ ਦੀ ਟੇਕ ਰੱਖਣੀ ਆਸਰਾ ਰੱਖਣਾ ਨੂੰ ਵਿਅਰਥ ਜਾਣ, ਕਿਉਂਕਿ ਮਨੁੱਖ ਹਰ ਪ੍ਰਕਾਰ ਦੇ ਨਾਲ ਪੂਰਾ ਨਹੀਂ ਆ, ਕਈਆਂ ਨਾ ਕਈਆਂ ਗੱਲਾਂ ਕਰਕੇ ਉਹ ਆਪ ਵੀ ਅਧੂਰਾ ਆ, ਤੇ ਉਹ ਆਪ ਵੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਿਸੇ ਹੋਰ ਦੇ ਨਾਲ ਜੁੜਿਆ ਹੋਇਆ ਆ। ਤੇ ਇਸ ਕਰਕੇ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਕਹਿੰਦੇ ਮੇਰੇ ਮਨ ਜਪੀਏ ਹਰ ਭਗਵੰਤਾ, ਹੇ ਮੇਰੇ ਮਨ, ਉਹ ਜਿਹੜਾ ਭਗਵਾਨ, ਉਹ ਜਿਹੜਾ ਮਾਲਕ, ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਆ, ਤੂੰ ਉਹਦੇ ਨਾਲ ਜੁੜ, ਉਹਦਾ ਜਾਪ ਕਰ, ਉਹਦਾ ਸਿਮਰਨ ਕਰ, ਨਾਮ ਦਾਨ ਦੇ ਜਾਣੇ ਆਪਣੇ, ਉਹ ਨਾਮ ਦੀ ਦਾਤ ਦਿੰਦਾ ਆ, ਉਹ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਆ, ਦੁੱਖ ਦਰਦ ਕਹੰਤਾ, ਤੇਰੀਆਂ ਸਾਰੀਆਂ ਪੀੜਾਂ, ਤੇਰੇ ਸਾਰੇ ਦੁੱਖ ਉਹੋ ਹੀ ਦੂਰ ਕਰਨ ਵਾਲਾ ਆ, ਹੋਰ ਕੋਈ ਵੀ ਸਮਰੱਥ ਨਹੀਂ ਹੈ। ਮੰਗਣ ਦੀ ਵੀ ਜਾਚ ਸਤਿਗੁਰਾਂ ਨੇ ਸਾਨੂੰ ਦੱਸੀ ਹੈ ਕਿ ਗੁਰਮੁਖ ਪਿਆਰਿਆ, ਗ੍ਰਿਸਤ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਠੀਕ ਹੈ ਸੰਸਾਰੀ ਵਸਤੂਆਂ ਦੀ ਲੋੜ ਪੈ ਸਕਦੀ ਆ, ਪਰ ਭੁੱਲਣਾ ਕਰ, ਉਹ ਪਰਮਾਤਮਾ ਨੇ ਸੰਸਾਰੀ ਵਸਤੂਆਂ ਜਿਹੜੀਆਂ ਤੈਨੂੰ ਪਹਿਲਾਂ ਹੀ ਦੇ ਦਿੱਤੀਆਂ ਨੇ, ਵੱਡੀ ਵਡਿਆਈ ਜਾਂ ਪੋਸ਼ਣਾ ਦਾਤ, ਪਹਿਲੋਂ ਦੇ ਤੇ ਰਿਜਕ ਉਪਾਹਾ, ਪਾਸ਼ੇ ਦੇ ਤੇ ਜੰਤ ਉਪਾਹਾ, ਪਹਿਲਾਂ ਤੇਰੇ ਵਾਸਤੇ ਉਹਨੇ ਰਿਜਕ ਪੈਦਾ ਕੀਤਾ, ਫਿਰ ਤੈਨੂੰ ਪੈਦਾ ਕੀਤਾ। ਇਸ ਕਰਕੇ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ, ਤੂੰ ਰੋਟੀ ਵਾਸਤੇ ਸੱਜੇ ਖੱਬੇ ਇੱਧਰ ਉੱਧਰ ਜਿਹੜੇ ਹੱਥ ਮਾਰਦਾ ਫਿਰਦਾ ਆ, ਇਹਦੀ ਤੈਨੂੰ ਕੋਈ ਜ਼ਰੂਰਤ ਨਹੀਂ, ਪਰਮਾਤਮਾ ਆਪ ਹੀ ਤੇਰੇ ਔਰ ਪਾਵਰ ਦੇ ਵਿੱਚ ਲੱਗਾ ਹੋਇਆ ਆ। ਰੇ ਨਾਨਕ ਚਿੰਤਾ ਮਤ ਕਰੋ ਚਿੰਤਾ, ਤਿਸ ਹੀ ਹੈ, ਤੈਨੂੰ ਕਿਸੇ ਪ੍ਰਕਾਰ ਦੀ ਕੋਈ ਇਹੋ ਜਿਹੀ ਚਿੰਤਾ ਨਹੀਂ ਕਰਨੀ ਚਾਹੀਦੀ, ਪਰਮਾਤਮਾ ਆਪ ਤੇਰੇ ਵਾਸਤੇ ਚਿੰਤਾ ਕਰ ਰਿਹਾ ਆ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਉਸ ਕਰਤਾਰ ਨੂੰ ਆ, ਤੂੰ ਚਿੰਤਾ ਨੀ ਚਿੰਤਨ ਕਰ ਉਸ ਪਰਮਾਤਮਾ ਦਾ। ਜਦੋਂ ਅਸੀਂ ਗੁਰਮੁਖ ਪਿਆਰਿਓ ਸੂਰਜ ਵਾਲੇ ਪਾਸੇ ਵੱਲ ਨੂੰ ਆਪਣਾ ਮੂੰਹ ਕਰ ਲੈਂਦੇ ਹਾਂ, ਤੇ ਪਰਛਾਵਾਂ ਜਿਹੜਾ ਸਾਡੇ ਮਗਰ ਮਗਰ ਤੁਰਿਆ ਆਉਂਦਾ ਆ, ਇਹ ਪਰਛਾਵੇਂ ਨੂੰ ਅਸੀਂ ਛਾਇਆ ਦੇ ਰੂਪ ਦੇ ਵਿੱਚ ਜਾਣਦੇ ਹਾਂ, ਤੇ ਸਤਿਗੁਰਾਂ ਨੇ ਸਾਨੂੰ ਦੱਸਿਆ ਆ ਮਹਾਮਾਈ ਤਾਂ ਕੀ ਹੈ ਛਾਇਆ, ਇਹ ਮਾਇਆ ਦੇ ਜਿੰਨੇ ਵੀ ਪਦਾਰਥ ਸਾਨੂੰ ਨਜ਼ਰ ਆਉਂਦੇ ਨੇ ਪਰਮਾਤਮਾ ਦਾ ਪਰਛਾਵਾਂ ਆ। ਜੇ ਅਸੀਂ ਪਰਮਾਤਮਾ ਵੱਲ ਨੂੰ ਮੁੱਖ ਆਪਣਾ ਕਰ ਲਈਏ ਤੇ ਇਹ ਸਾਰੇ ਪਦਾਰਥ ਜਿਹੜੇ ਨੇ ਆਪਣੇ ਆਪ ਹੀ ਸਾਡੇ ਮਗਰ ਮਗਰ ਤੁਰੇ ਆਉਣਗੇ। ਜੇ ਅਸੀਂ ਪਰਮਾਤਮਾ ਵੱਲ ਨੂੰ ਪਿੱਠ ਕਰ ਲਈ, ਇਹ ਪਦਾਰਥ ਸਾਡੇ ਅੱਗੇ ਅੱਗੇ ਤੇ ਅਸੀਂ ਜਿੰਨਾ ਮਰਜ਼ੀ ਜ਼ੋਰ ਕਰ ਲਈਏ, ਜਿਵੇਂ ਪਰਛਾਵੇਂ ਨੂੰ ਪਕੜ ਨਹੀਂ ਸਕਦੇ, ਇਹ ਪਦਾਰਥ ਸਾਡੇ ਹੱਥ ਨਹੀਂ ਆਉਣਗੇ। ਦੂਸਰੀ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਆਖਿਆ ਨਾਮ ਦਾਨ ਦੇ ਜਾਣੇ ਆਪਣੇ, ਤੂੰ ਮੰਗਣਾ ਕਰ ਪਰਮਾਤਮਾ ਦੇ ਕੋਲੋਂ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ, ਪਰਮਾਤਮਾ ਦਾ ਭਜਨ, ਤੂੰ ਗੁਰੂ ਦਾ ਉਪਦੇਸ਼ ਗੁਰੂ ਦੇ ਕੋਲੋਂ ਮੰਗਣਾ ਕਰ, ਇਸ ਉਪਦੇਸ਼ ਦੇ ਨਾਲ, ਇਸ ਪਰਮਾਤਮਾ ਦੇ ਸਿਮਰਨ ਦੇ ਨਾਲ ਤੇਰੀਆਂ ਸਾਰੀਆਂ ਭੁੱਖਾਂ, ਤੇਰੇ ਸਾਰੇ ਦੁੱਖ, ਤੇਰੀਆਂ ਸਾਰੀਆਂ ਦਰਦਾਂ ਪੀੜਾਂ ਦੂਰ ਹੋ ਜਾਣਗੀਆਂ। ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰਮੁਖ ਪਿਆਰਿਓ, ਭਾਈ ਗੁਰਦਾਸ ਤੇ ਹੋਰ ਭਾਈ ਪੈੜਾ ਜੀ, ਭਾਈ ਲੰਗਾਹੀ ਦੇ ਨਾਲ ਜਦੋਂ ਲਾਹੌਰ ਦੇ ਵਿੱਚ ਗਏ, ਉੱਥੇ ਕਾਲ ਪਿਆ ਹੋਇਆ ਸੀ, ਬੌਲੀ ਸਾਹਿਬ ਦੀ ਸੇਵਾ ਹੋਈ, ਵਾਪਸੀ ਦੇ ਸਮੇਂ ਤੇ ਜਦੋਂ ਅੰਮ੍ਰਿਤਸਰ ਨੂੰ ਆ ਰਹੇ ਸਨ, ਸਤਿਗੁਰੂ ਜੀ ਇੱਕ ਨਗਰ ਦੇ ਵਿੱਚ ਠਹਿਰੇ। ਜਿਸ ਘਰ ਦੇ ਵਿੱਚ ਠਹਿਰੇ, ਉਸ ਘਰ ਦਾ ਜਿਹੜਾ ਮਾਲਕ ਸੀ ਗੁਰਮੁਖ ਪਿਆਰਿਓ, ਉਹਨੂੰ ਹਜ਼ੀਰਾ ਨਾਮ ਦੀਆਂ ਬਿਮਾਰੀ ਸੀ, ਉਹਨੇ ਬੜੇ ਇਲਾਜ ਆਪਣੇ ਕਰਵਾਏ ਹੋਏ ਸਨ, ਪਰ ਉਹਨੂੰ ਆਰਾਮ ਨਹੀਂ ਸੀ ਕਿਤੇ ਆਉਂਦਾ। ਤੇ ਕਹਿੰਦੇ ਉਹਨੇ ਸਤਿਗੁਰਾਂ ਦੀ ਬਹੁਤ ਘਰ ਦੇ ਵਿੱਚ ਸੇਵਾ ਕੀਤੀ, ਇਕੱਲੇ ਇਕੱਲੇ ਗੁਰਮੁਖ ਪਿਆਰੇ ਗੁਰਸਿੱਖ ਦਾ ਦੁੱਖ ਸੁੱਖ ਸਮਝਿਆ, ਜੋ ਜੋ ਵਸਤੂਆਂ ਦੀ ਲੋੜ ਸੀ ਉਹਨੇ ਮੁਹੱਈਆ ਕਰਾਈਆਂ। ਸ਼ਾਮ ਦੇ ਸਮੇਂ ਸਤਸੰਗ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਅਤੇ ਭਾਈ ਪੈੜਾ ਜੀ ਨੇ ਪੁੱਛਿਆ ਉਸ ਗੁਰਮੁਖ ਪਿਆਰੇ ਨੂੰ ਕਿ ਇਹ ਤੁਹਾਡੇ ਸਰੀਰ 'ਤੇ ਕੀ ਇਹ ਬਿਮਾਰੀ ਜੀ ਨਿਕਲੀ ਹੋਈ ਆ। ਕਹਿੰਦੇ ਉਸ ਗੁਰਮੁਖ ਪਿਆਰੇ ਨੇ ਦੱਸਿਆ ਕਿ ਬਹੁਤ ਇਲਾਜ ਕਰਵਾਇਆ ਇਸ ਬਿਮਾਰੀ ਦਾ, ਇਹ ਬਿਮਾਰੀ ਦੂਰ ਨਹੀਂ ਹੁੰਦੀ, ਇਹਦੀਆਂ ਜੜ੍ਹਾਂ ਜਿਹੜੀਆਂ ਸਰੀਰ ਦੇ ਵਿੱਚ ਇਹੋ ਜਿਹੀਆਂ ਲੱਗ ਗਈਆਂ ਨੇ, ਪੁੱਟੀਆਂ ਹੀ ਨਹੀਂ ਜਾ ਰਹੀਆਂ। ਕਹਿੰਦੇ ਭਾਈ ਗੁਰਦਾਸ ਜੀ ਅਤੇ ਭਾਈ ਪੈੜਾ ਜੀ ਨੇ ਇਸ ਗੁਰੂ ਕੇ ਸਿੱਖ ਨੂੰ ਇਹ ਕਿਹਾ ਕਿ ਤੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਗੇ ਬੇਨਤੀ ਕਰ, ਉਹ ਤੇਰੇ ਦੁੱਖ ਅਤੇ ਦਰਦ ਜਿਹੜੇ ਨੇ ਇਹ ਬਿਮਾਰੀ ਜਿਹੜੀ ਹੈ ਮੁੱਢੋਂ ਦੂਰ ਕਰ ਦੇਣਗੇ। ਕਹਿੰਦੇ ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਨਹੀਂ ਭਾਈ ਸਾਹਿਬ ਜੀ, ਮੈਂ ਸਤਿਗੁਰਾਂ ਦੇ ਕੋਲੋਂ ਇਹ ਤੁਛ ਬਿਮਾਰੀ ਦੇ ਬਾਰੇ ਕੁਝ ਨਹੀਂ ਮੰਗਾਂਗਾ। ਭਾਈ ਸਾਹਿਬ, ਭਾਈ ਸੰਤੋਸ਼ ਸਿੰਘ ਨੇ ਗੁਰਪ੍ਰਤਾਪ ਸੂਰਜ ਦੇ ਵਿੱਚ ਪ੍ਰਸੰਗ ਦਰਜ ਕਰਦਿਆਂ ਹੋਇਆਂ ਲਿਖਿਆ, ਉਹਨਾਂ ਨੇ ਆਖਿਆ ਕਿਤੇ ਮੱਛਰ ਦਾ ਸ਼ਿਕਾਰ ਕਰਨ ਵਾਸਤੇ ਜਾਣਾ ਹੋਵੇ ਤੇ ਸ਼ੇਰ ਨੂੰ ਨਹੀਂ ਮੰਗਾਰੀਦਾ। ਉਹ ਕਹਿਣ ਲੱਗੇ, ਇਹ ਮਾਮੂਲੀ ਬਿਮਾਰੀ ਬਾਰੇ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਮੰਗ ਵੀ ਮੰਗ ਲਵਾਂ ਤੇ ਕੀ ਪਤਾ ਆ ਅਗਲੇ ਪਲ ਹੀ ਮੇਰੇ ਸਵਾਸ ਨਹੀਂ ਨਿਕਲ ਜਾਣੇ, ਮੈਂ ਮੰਗ ਵੀ ਮੰਗ ਲਵਾਂ ਤੇ ਉਹ ਮੰਗ ਮੇਰੇ ਕਿਸੇ ਕੰਮ ਵੀ ਨਾ ਆਵੇ। ਮੈਂ ਸਤਿਗੁਰਾਂ ਦੇ ਕੋਲੋਂ ਇਸ ਬਿਮਾਰੀ ਬਾਰੇ ਕੁਝ ਨਹੀਂ ਮੰਗਾਂਗਾ, ਹਾਂ ਸਤਿਗੁਰਾਂ ਦੇ ਕੋਲੋਂ ਜੇ ਮੰਗਾਂਗਾ ਤੇ ਪਰਮਾਤਮਾ ਦਾ ਨਾਮ ਮੰਗਾਂਗਾ, ਸਤਿਗੁਰਾਂ ਦੇ ਕੋਲੋਂ ਗੁਰੂ ਦਾ ਉਪਦੇਸ਼ ਮੰਗਾਂਗਾ ਜਿਹਦੇ ਨਾਲ ਮੇਰਾ ਜੀਵਨ ਜਿਹੜਾ ਆ ਸਫਲ ਹੋ ਜਾਵੇ, ਸੌਰ ਜਾਵੇ, ਫਿਰ ਕੀ ਗਰੰਟੀ ਆ, ਕਿਉਂਕਿ ਇਹ ਜਿਹੜਾ ਸਰੀਰ ਆ ਇਹ ਦੁੱਖਾਂ ਦੀ ਖਾਣ ਆ। ਗੁਰਮੁਖ ਪਿਆਰੇ, ਇੱਕ ਟਾਹਣੀ ਫੁੱਟਦੀ ਜੇ ਅਸੀਂ ਉਹਨੂੰ ਵੱਢ ਲੈਂਦੇ ਹਾਂ ਤੇ ਦੂਸਰੇ ਰੋਗ ਦੀ ਟਾਹਣੀ ਫੁੱਟ ਪੈਂਦੀ ਇਸ ਸਰੀਰ ਦੇ ਵਿੱਚੋਂ। ਜੇ ਅਸੀਂ ਢਿੱਡ ਪੀੜ ਦਾ ਇਲਾਜ ਕਰਦੇ ਹਾਂ ਤੇ ਸਿਰ ਪੀੜ, ਜੇ ਸਿਰ ਪੀੜ ਦਾ ਇਲਾਜ ਕਰਦੇ ਹਾਂ ਸ਼ੂਗਰ ਵੱਧ ਗਈ, ਸ਼ੂਗਰ ਦਾ ਇਲਾਜ ਕਰਦੇ ਬਲੱਡ ਵੱਧ ਗਿਆ ਘੱਟ ਗਿਆ, ਕਈ ਪ੍ਰਕਾਰ ਦੇ ਰੋਗ ਇਸ ਸਰੀਰ ਦੇ ਵਿੱਚੋਂ ਰੋਗਾਂ ਦੀਆਂ ਟਾਹਣੀਆਂ ਫੁੱਟਦੀਆਂ ਹੀ ਰਹਿੰਦੀਆਂ, ਇੱਕ ਨੂੰ ਕੱਟੋ ਤੇ ਦੂਜੀ ਪੁੰਗਰ ਪੈਂਦੀ ਆ। ਇਹ ਗੁਰਮੁਖ ਪਿਆਰਾ ਕਹਿਣ ਲੱਗਾ, ਇਹ ਸਰੀਰ ਤੇ ਇਸੇ ਤਰ੍ਹਾਂ ਹੀ ਚੱਲਣਾ, ਪਰ ਸਤਿਗੁਰਾਂ ਦੇ ਕੋਲੋਂ ਜੇ ਕੁਝ ਮੰਗਾਂਗਾ ਤੇ ਇਸ ਪਰਮਾਤਮਾ ਦਾ ਨਾਮ ਮੰਗਾਂਗਾ, ਉੱਚਾ ਸੁੱਚਾ ਜੀਵਨ ਮੰਗਾਂਗਾ, ਚੰਗੀ ਕਰਨੀ ਮੰਗਾਂਗਾ ਜਿਹਦੇ ਨਾਲ ਮੇਰਾ ਵੀ ਭਲਾ ਹੋ ਸਕੇ ਤੇ ਮੇਰੇ ਪਰਿਵਾਰ ਦਾ ਵੀ ਭਲਾ ਹੋ ਸਕੇ। ਮੰਗਣ ਦੀ ਜਾਚ ਜਿਹੜੀ ਆ, ਗੁਰੂ ਦੇ ਕੋਲੋਂ ਕੀ ਮੰਗਣਾ ਆ, ਪਰਮਾਤਮਾ ਦੇ ਕੋਲੋਂ ਕੀ ਮੰਗਣਾ ਆ, ਇਹਦੀ ਜਾਚ ਸਾਨੂੰ ਗੁਰਮੁਖ ਪਿਆਰਿਓ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਠ ਰਾਗ ਦੇ ਵਿੱਚ ਹੀ ਦੱਸੀ ਆ। ਉਹ ਕਹਿੰਦੇ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਉ ਹੈ, ਪਰਮਾਤਮਾ ਕਿਹੜੀ ਵਸਤੂ ਮੰਗ ਲਵਾਂ, ਲੰਮੀ ਉਮਰ ਮੰਗ ਲਵਾਂ, ਮਰ ਤੇ ਤਾਂ ਵੀ ਇੱਕ ਦਿਨ ਜਾਣਾ ਆ, ਸਰੀਰ ਦੇ ਰੋਗ ਸਰੀਰ ਮੰਗ ਲਵਾਂ, ਇਹਦੇ ਵਿੱਚੋਂ ਕੋਈ ਨਾ ਕੋਈ ਰੋਗ ਤੇ ਉੱਠਣਾ ਹੀ ਉੱਠਣਾ ਆ, ਬੁਢੇਪੇ ਵੇਲੇ ਉੱਠ ਖਲੋਵੇਗਾ ਜੇ ਜਵਾਨੀ ਵੇਲੇ ਨਹੀਂ ਤਾਂ। ਜੇ ਮੈਂ ਪਦਾਰਥ ਮੰਗਦਾ ਆ ਤੇ ਇਹ ਪਦਾਰਥ ਵੀ ਨਾਸ਼ਵੰਦ ਨੇ, ਜੇ ਮੈਂ ਔਲਾਦ ਦੀ ਤੇਰੇ ਕੋਲੋਂ ਮੰਗ ਕਰਦਾ ਆ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਕਈ ਵਾਰ ਕਈਆਂ ਦੀ ਔਲਾਦ ਵੀ ਇਸ ਸੰਸਾਰ ਤੋਂ ਤੁਰ ਗਈ ਆ, ਕਿਹੜੀ ਵਸਤੂ ਤੇਰੇ ਕੋਲੋਂ ਮੰਗਾਂ, ਕੋਈ ਰਹਿਣ ਵਾਲੀ ਵਸਤੂ ਤੇ ਇੱਥੇ ਹੈ ਨੀ, ਹਾਂ ਜੇ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਤੇ ਹਰ ਦੀਜੇ ਨਾਮ ਪਿਆਰੀ ਜੀਓ, ਆਪਣਾ ਪਿਆਰਾ ਨਾਮ ਮੈਨੂੰ ਦੇ ਦੇਵੋ, ਜਿਹੜਾ ਇਸ ਸੰਸਾਰ ਤੇ ਰਹਿਣਾ ਜਪ ਕਰਕੇ ਮੇਰਾ ਵੀ ਭਲਾ ਹੋ ਜਾਵੇ। ਸੂਹੀ ਰਾਗ ਦੇ ਵਿੱਚ ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਪਹਿਲਾਂ ਨਾਮ ਦੀ ਮਹਾਨਤਾ ਬਖਸ਼ਿਸ਼ ਕੀਤੀ ਤੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਜੋ ਮੰਗਣ ਦੀ ਜਾਚ ਦੱਸੀ ਉਹ ਇਸ ਤਰ੍ਹਾਂ ਸੀ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ। ਕਹਿੰਦੇ ਆ ਪਰਮਾਤਮਾ ਤੂੰ ਮੈਨੂੰ ਵਿਸਰਨਾ ਭੁੱਲਣਾ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ, ਜਿਹੜਾ ਮੈਂ ਦਿਨ ਰਾਤ ਸਿਮਰਨ ਕਰਦਾ ਰਵਾਂ ਤੂੰ ਨਾ ਮੈਨੂੰ ਭੁੱਲੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਚ ਦੱਸੀ, ਕਹਿੰਦੇ ਕਰਤਾ ਤੂੰ ਮੇਰਾ ਜਜ਼ਮਾਨ, ਇੱਕ ਦਖਣਾ ਹੋ ਤੁਝ ਪੈ ਮਾਂਗੋ ਦੇਹ, ਆਪਣਾ ਨਾਮ ਹੈ ਪਰਮਾਤਮਾ ਤੂੰ ਮੇਰਾ ਜਜ਼ਮਾਨ ਆ, ਮੈਂ ਤੇਰਾ ਭਿਖਾਰੀ ਆ, ਮੈਂ ਤੇਰਾ ਮੰਗਤਾ ਆ, ਜੇ ਤੂੰ ਮੈਨੂੰ ਕੁਝ ਦੇਣਾ ਹੀ ਆ ਆਪਣੇ ਕੋਲੋਂ ਤੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ। ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਮੁਖ ਪਿਆਰਿਓ ਜੋਗੀਆਂ ਦੀ ਇੱਕ ਸਿੱਧ ਮੰਡਲੀ ਆਈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਉਹ ਯੋਗੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿ ਅਸੀਂ ਸਿੱਧ ਯੋਗੀ ਕਰਾਮਾਤੀ, ਬਹੁਤ ਸਾਰੀਆਂ ਸ਼ਕਤੀਆਂ ਸਾਡੇ ਕੋਲ ਤੇ ਤੁਸੀਂ ਸਾਡੇ ਕੋਲੋਂ ਕੁਝ ਮੰਗ ਲਵੋ। ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਪਰਮਾਤਮਾ ਦਾ ਦਿੱਤਾ ਸਭ ਕੁਝ ਇਸ ਘਰ ਦੇ ਵਿੱਚ ਹੈ। ਉਹ ਕਹਿਣ ਲੱਗੇ ਨਹੀਂ, ਫਿਰ ਵੀ ਅਸੀਂ ਬਹੁਤ ਪ੍ਰਸੰਨ ਹੋਏ ਹਾਂ, ਕੁਝ ਦੇਵੋ। ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਫਿਰ ਗਰੀਬੀ ਦੀ ਦਾਤ ਬਖਸ਼ੋ। ਗਰੀਬੀ ਤੋਂ ਭਾਵ ਸੀ ਨਿਮਰਤਾ। ਕਹਿੰਦੇ ਯੋਗੀ ਕਹਿਣ ਲੱਗੇ ਉਹ ਤੇ ਸਾਡੇ ਕੋਲ ਆਪ ਹੀ ਨਹੀਂ ਹੈਗੀ ਤੇ ਅਸੀਂ ਤੁਹਾਨੂੰ ਨਿਮਰਤਾ ਕਿੱਥੋਂ ਦੇ ਦਈਏ। ਨਿੱਕੀਆਂ ਨਿੱਕੀਆਂ ਗੱਲਾਂ ਤੇ ਸੰਸਾਰ ਨੂੰ ਸਰਾਫ ਦਿੰਦੇ ਰਹੇ ਹਾਂ, ਨਿੱਕੀ ਨਿੱਕੀ ਗੱਲ ਤੇ ਕ੍ਰੋਧ ਆ ਜਾਂਦਾ ਰਿਹਾ ਆ, ਇਹ ਨਿਮਰਤਾ ਸਾਡੇ ਕੋਲ ਕਿੱਥੇ? ਤੇ ਗੁਰੂ ਨਾਨਕ ਦੇ ਘਰ ਹੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੰਗਣ ਦੀ ਇਜਾਜ਼ ਦੱਸੀ ਕਿ ਜੇ ਕਿਸੇ ਦੇ ਕੋਲੋਂ ਕੁਝ ਮੰਗਣਾ ਆ ਤੇ ਦੇਣ ਵਾਲੇ ਨੂੰ ਵੀ ਸੋਚਣਾ ਚਾਹੀਦਾ ਆ ਕੀ ਦੇ ਰਹੇ ਹਾਂ। ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਬਜ਼ੁਰਗ ਸਾਨੂੰ ਅਸੀਸਾਂ ਦਿੰਦੇ ਨੇ, ਤੂੰ ਸਦਾ ਸੁਹਾਗਣ ਰਹੇ, ਤੇਰੀ ਲੰਮੀ ਉਮਰ ਹੋਵੇ, ਤੂੰ ਪੁੱਤਰਵੰਤੀ ਹੋਵੇ, ਤੂੰ ਸੁਹਾਗਵੰਤੀ ਹੋਵੇ। ਕਿੰਨਾ ਕੁ ਚਿਰ ਦੇਣ ਦੁਆਈ ਦਿਨ ਕੋ ਜਿਨ ਕੋ ਦੇਣ ਸੇ ਜਾਏ, ਜਿਨ੍ਹਾਂ ਨੂੰ ਅਸੀਂ ਦੁਆਵਾਂ ਦਿੰਦੇ ਹਾਂ ਉਹ ਵੀ ਤੁਰ ਜਾਂਦੇ ਨੇ ਤੇ ਜਿਹੜੇ ਦੇਣ ਵਾਲੇ ਨੇ ਉਹ ਵੀ ਤੁਰ ਜਾਂਦੇ ਨੇ। ਸਤਿਗੁਰਾਂ ਦੇ ਕੋਲੋਂ ਇਹ ਦੇਣ ਦੀ ਗੱਲ ਆਪਾਂ ਸਿੱਖੀਏ। ਕੀਰਤਨ ਸੋਹਲੇ ਦੀ ਬੜੀ ਪਵਿੱਤਰ ਬਾਣੀ ਜਿਹੜੀ ਸ਼ਾਮਾਂ ਦੇ ਸਮੇਂ ਰੋਜ਼ਾਨਾ ਹੀ ਗੁਰੂ ਕਾ ਸਿੱਖ ਪੜ੍ਹ ਕੇ ਸੌਂਦਾ ਆ, ਉਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਹਿੰਦੇ ਦੇਹੋ ਸੱਜਣ ਆਸੀਸਣੀਆ ਜੋ ਹੋਏ ਸਾਹ ਸਿਉ ਮੇਰ, ਇਹ ਦਾਤ ਬਖਸ਼ਿਸ਼ ਕਰੋ, ਇਹ ਅਸੀਸ ਦੇਵੋ ਕਿ ਪਰਮਾਤਮਾ ਦੇ ਨਾਲ ਸਾਡੀ ਸਾਂਝ ਜਿਹੜੀ ਬਣੀ ਰਵੇ, ਟੁੱਟੇ ਹੀ ਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਲਾਹੌਰ ਨੂੰ ਗਏ ਉਸ ਵੇਲੇ ਕਹਿੰਦੇ ਆਪਣੇ ਮਾਤਾ ਜੀ ਦੇ ਨਾਲ ਜਿਹੜੇ ਉਹਨਾਂ ਦੇ ਬਚਨ ਬਿਲਾਸ ਹੋਏ ਤੇ ਮਾਤਾ ਭਾਨੀ ਜੀ ਨੇ ਜਿਹੜੀ ਅਸੀਸ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਸਾਡੇ ਸਾਰਿਆਂ ਦੇ ਸਾਹਮਣੇ ਆ, ਇਹੋ ਜਿਹੀਆਂ ਅਸੀਸਾਂ ਸਾਨੂੰ ਦੇਣੀਆਂ ਚਾਹੀਦੀਆਂ ਨੇ। ਕਹਿੰਦੇ ਪੁੱਤਾ ਇਹ ਮੇਰੇ ਪੁੱਤਰ ਮਾਤਾ ਚ ਹੀ ਅਸੀਸ, ਤੈਨੂੰ ਇਹ ਮਾਂ ਦੀ ਅਸੀਸ ਆ, ਤੈਨੂੰ ਮਾਤਾ ਦਾ ਵਰ ਆ। ਨਿਮਖਣਾ ਬਿਸਰੇ ਤੁਮਕੋ ਹਰ ਹਰ, ਕਿਤੇ ਪਲ ਭਰ ਵੀ ਪਰਮਾਤਮਾ ਨਾ ਤੈਨੂੰ ਭੁੱਲ ਜਾਵੇ, ਸਦਾ ਭਜੋ ਜਗਦੀਸ਼, ਤੂੰ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਵੇ, ਭਜਨ ਬੰਦਗੀ ਦੇ ਨਾਲ ਜੁੜਿਆ ਹੀ ਰਵੇ, ਤੇਰਾ ਜੀਵਨ ਉੱਚਾ ਸੁੱਚਾ ਰਵੇ, ਤੂੰ ਮਾਇਆ ਵਾਲੇ ਪਾਸੇ ਵੱਲ ਨਾ ਤੁਰਿਆ ਫਿਰੇ। ਇਹੋ ਜਿਹੀਆਂ ਅਸੀਸਾਂ ਅਸੀਂ ਗੁਰੂ ਸਾਹਿਬ ਜੀ ਦੇ ਕੋਲੋਂ ਲੈਣੀਆਂ ਤੇ ਗੁਰੂ ਸਾਹਿਬ ਜੀ ਇਹੋ ਜਿਹੀਆਂ ਅਸੀਸਾਂ ਸਾਨੂੰ ਦਿੰਦੇ ਨੇ। ਤੋ ਰਹਾਉ ਦੀ ਪੰਕਤੀ ਦੇ ਵਿੱਚ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਗੱਲ ਕੀਤੀ, ਨਾਮ ਦਾਨ ਦੇ ਜਾਣੇ ਆਪਣੇ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ, ਹੋਰ ਇਸ ਸੇਵਕ ਨੂੰ ਕੋਈ ਚੀਜ਼ ਦੀ ਲੋੜ ਨਹੀਂ, ਕਿਉਂਕਿ ਸਾਰਾ ਕੁਝ ਤੇ ਖਤਮ ਹੋ ਜਾਣ ਵਾਲਾ ਆ। ਅਸੀਂ ਅਖੰਡ ਪਾਠ ਕਰਾਇਆ, 48 ਘੰਟੇ ਬਾਣੀ ਦੇ ਨਾਲ ਜੁੜੇ ਤੇ ਮੰਗ ਕੀ ਮੰਗੀ, ਅਸੀਂ ਮੰਗ ਲਈ ਨੇ ਔਲਾਦ ਦੀ, ਉਹ ਔਲਾਦ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਾਰ ਤੁਰ ਜਾਂਦੀ ਹੈ। ਅਸੀਂ ਮੰਗਦੇ ਹਾਂ ਮਾਇਆ ਦੀ। ਗੁਰਮੁਖ ਪਿਆਰਿਓ 48 ਘੰਟੇ ਜਾਪ ਕੀਤਾ, ਬਾਣੀ ਪੜ੍ਹੀ, ਪਰਮਾਤਮਾ ਦੇ ਕੋਲੋਂ ਕੀ ਮੰਗਿਆ? ਮੰਗ ਲਈ ਮਾਇਆ, ਉਹ ਮਾਇਆ ਜਿਹੜੀ ਹੱਥਾਂ ਦੀ ਮੈਲ ਤੇ ਵੇਖਦਿਆਂ ਹੀ ਹਰ ਘਰ ਦੀ ਜਿਹੜੀ ਹੈ ਨਾ ਉਹ ਗ੍ਰਸਤ ਧਰਮ ਦੇ ਵਿੱਚ ਜਿਹੜੀ ਅਵਸਥਾ ਬਣੀ ਹੋਈ ਆ ਉਹ ਇਹੋ ਹੀ ਆ ਕਿ ਆਈ ਤੇ ਚਲਾਈ ਮਾਇਆ ਆਉਂਦੀ ਆ ਤੇ ਤੁਰੀ ਜਾਂਦੀ। ਸਾਰੇ ਸੰਸਾਰ ਦਾ ਵਪਾਰ ਇਸੇ ਤਰ੍ਹਾਂ ਹੀ ਹੋ ਰਿਹਾ ਆ, ਇੱਧਰੋਂ ਆ ਗਈ ਤੇ ਇੱਧਰੋਂ ਚਲੇ ਗਈ, ਕੁਝ ਲੈ ਲਿਆ ਤੇ ਕੁਝ ਦੇ ਦਿੱਤਾ, ਮਾਇਆ ਤੇ ਆਈ ਚਲਾਈ ਆ। ਗੁਰਮੁਖ ਪਿਆਰਿਓ ਸਦਾ ਸਿਰ ਰਹਿਣ ਵਾਲੀ ਨਹੀਂ ਗੀ, ਅਸੀਂ ਮੰਗ ਲੈਂਦੇ ਹਾਂ ਗੁਰੂ ਦੇ ਕੋਲੋਂ ਮਾਇਆ ਤੇ ਉਹ ਵੀ ਤੁਰ ਜਾਂਦੀ ਹੈ। ਜਿਹੜੀਆਂ ਜਿਹੜੀਆਂ ਵਸਤੂਆਂ ਅਸੀਂ ਮੰਗਦੇ ਹਾਂ ਗੁਰਮੁਖ ਪਿਆਰਿਓ ਸਾਡੇ ਕੋਲ ਰਹਿਣ ਵਾਲੀਆਂ ਨੇਗੀਆਂ, ਤੇ ਜੇ ਕੋਈ ਲਾਰੇ ਸਾਨੂੰ ਲਾਉਂਦਾ ਆ ਕਿ ਇਹ ਤੇਰੇ ਕੋਲ ਪੱਕੇ ਤੌਰ ਤੇ ਰਹੇਗੀ ਤੇ ਉਹ ਕੋਰਾ ਝੂਠ ਸਾਡੇ ਨਾਲ ਬੋਲ ਰਿਹਾ ਆ। ਗੁਰੂ ਸਾਹਿਬ ਜੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਨ। ਉਹ ਕਹਿੰਦੇ ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੇ ਨਾਮ ਦਾਨ ਰਾਖੂ ਹੀ ਹੈ ਪਰੋਏ। ਨਾਮ ਦੇ ਦਾਨ ਦੀ ਦਾਤ ਬਖਸ਼ਿਸ਼ ਕਰ, ਜਿਹਨੂੰ ਹਿਰਦੇ ਦੇ ਵਿੱਚ ਪਰੋ ਕੇ ਰੱਖਾਂ, ਹੋਰ ਤੇਰੇ ਕੋਲੋਂ ਕੀ ਮੰਗਾਂ? ਬਾਕੀ ਤੇ ਸਾਰਾ ਸੰਸਾਰ ਆਈ ਚਲਾਈ ਤੁਰਿਆ ਜਾ ਰਿਹਾ ਆ, ਨਵੇਂ ਆਈ ਜਾ ਰਹੇ ਨੇ, ਪੁਰਾਣੇ ਤੁਰੇ ਜਾ ਰਹੇ ਨੇ। ਤੋ ਸਿਲਸਿਲੇ ਵਾਰ ਲੜੀ ਵਾਰ ਗੁਰਮੁਖ ਪਿਆਰਿਓ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਬਖਸ਼ਿਸ਼ਾਂ ਕਰ ਰਹੇ ਨੇ। ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਕਾਰ ਪਹਿਲਾ ਅਸ਼ਟਪਦੀਆ। ਇੱਕ ਓਂਕਾਰ ਸਤਿਗੁਰ ਪ੍ਰਸਾਦ।
ਸੋਠ ਰਾਗ ਦਾ ਨਾਮ, ਜਿਹੜਾ ਅੱਧੀ ਰਾਤ ਨੂੰ ਗਾਇਆ ਜਾਣ ਵਾਲਾ ਰਾਗ ਹੈ, ਇਹਦਾ ਸਮਾਂ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਸ਼ਬਦ ਦੇ ਉਚਾਰਨ ਕਰਨ ਵਾਲੇ, ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨਾ ਆ। ਅੱਠਾਂ ਅੱਠਾਂ ਪਦਿਆਂ ਵਾਲੇ, ਅੱਠਾਂ ਅੱਠਾਂ ਪਹਿਰਿਆਂ ਵਾਲੇ ਇਹ ਪਾਵਨ ਪਵਿੱਤਰ ਸ਼ਬਦ ਨੇ, ਬਹੁਵਚਨ ਅਸ਼ਟਪਦੀਆਂ। ਪਰਮਾਤਮਾ ਇੱਕ ਆ, ਤੇ ਉਹ ਜੋ ਇੱਕ ਪਰਮਾਤਮਾ ਆ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ ਹੈ।
ਜਾਗ ਜਿਨੇ ਉਪਾਇਆ ਪਾਈ, ਕਰਨੋ ਕਾਰਨ ਸਮਰੱਥ।
ਇਹ ਜੋ ਦਿਸਦਾ ਅਨਦਿਸਦਾ ਨਜ਼ਰ ਆ ਰਿਹਾ ਹੈ, ਅਨਦਿਸਦੇ ਬਾਰੇ ਅਸੀਂ ਸੁਣਦੇ ਹਾਂ ਤੇ ਦਿਸਦੇ ਬਾਰੇ ਅਸੀਂ ਸਾਹਮਣੇ ਪ੍ਰਤੱਖ ਅੱਖਾਂ ਦੇ ਨਾਲ ਉਹਨੂੰ ਦੇਖ ਰਹੇ ਹਾਂ। ਇਹਨੂੰ ਪੈਦਾ ਕਰਨ ਵਾਲਾ ਗੁਰਮੁਖ ਪਿਆਰਿਓ ਉਹ ਪਰਮਾਤਮਾ ਆ ਪਿਆ। ਜਿਸ ਤਰ੍ਹਾਂ ਕਿ ਦੀਵਾਲੀ ਤੋਂ ਅਗਲੇ ਦਿਨ ਗੁਰੂ ਕੇ ਸਿੱਖ ਇੱਥੇ ਪੜ੍ਹਨ ਤੇ ਇਹੋ ਕਰਕੇ ਜਾਂਦੇ ਉਪਦੇਸ਼, ਤੇ ਇਹੋ ਹੀ ਇਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਪਰ ਦੀਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਨੂੰ ਗੁਰੂ ਬਣਾ ਕੇ, ਤੇ ਕਹਿੰਦੇ ਨੇ ਸੰਸਾਰ ਦੇ ਜਿੰਨੇ ਸੰਦ ਤੇ ਸੰਸਾਰ ਦੇ ਜਿੰਨੇ ਕੰਮ ਨੇ ਉਹ ਵਿਸ਼ਕਰਮਾ ਨੇ ਸ਼ੁਰੂ ਕੀਤੇ ਨੇ। ਜਦ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਇਹ ਕਹਿ ਰਹੇ ਨੇ ਕਿ ਸਾਰਾ ਹੀ ਸੰਸਾਰ ਦੀ ਪੈਦਾਇਸ਼, ਇਹਦੇ ਕੰਮ ਧੰਦੇ ਜਿਹੜੇ ਨੇ, ਉਹ ਪਰਮਾਤਮਾ ਨੇ ਆਪ ਪੈਦਾ ਕੀਤੇ ਨੇ। ਕਰਨ ਕਾਰਨ ਸਮਰੱਥ, ਉਹ ਕਿਸੇ ਗੱਲੋਂ ਊਣਾ ਨਹੀਂ ਆ ਕਿ ਜਿਹੜਾ ਵਿਸ਼ਕਰਮਾ ਨੇ ਅੱਗੋਂ ਪੂਰਾ ਕਰ ਦਿੱਤਾ ਆ, ਉਹ ਕਿਸੇ ਗੱਲੋਂ ਊਣਾ ਨਹੀਂ ਆ ਕਿ ਪੈਦਾਇਸ਼ ਕਰਨ ਵਾਲਾ ਸੀ। ਬ੍ਰਹਮਾ ਨੂੰ ਮੰਨ ਬੈਠੇ ਆ ਕਿ ਬ੍ਰਹਮਾ ਪੈਦਾ ਕਰਨ ਵਾਲਾ ਆ, ਸ਼ਿਵ ਜੀ ਇਹਨੂੰ ਲੈ ਕਰਨ ਵਾਲਾ ਆ, ਵਿਸ਼ਨੂੰ ਇਹਦੀ ਪ੍ਰਤਪਾਲਣਾ ਕਰਨ ਵਾਲਾ ਆ, ਤੇ ਪਰਮਾਤਮਾ ਫਿਰ ਸਰਬ ਕਲਾ ਸਮਰੱਥ ਨਾ ਹੋਇਆ। ਸਮਰੱਥ ਤੇ ਉਹ ਹੋ ਗਿਆ ਜਿਹੜੇ ਰੋਟੀ ਦੇ ਰਹੇ ਨੇ, ਜਿਹੜੇ ਪੈਦਾ ਕਰ ਰਹੇ ਨੇ, ਜਿਹੜੇ ਖਤਮ ਕਰ ਰਹੇ ਨੇ। ਸਤਿਗੁਰਾਂ ਨੇ ਕਹਿ ਦਿੱਤਾ ਕਾਰਨ, ਕਰਨ ਕਾਰਨ ਸਮਰੱਥ, ਹਰ ਕਾਰਨ ਦੇ ਕਰਨ ਵਾਲਾ ਪਰਮਾਤਮਾ ਆ ਤੇ ਸਮਰੱਥ ਆ। ਉਹ ਕਿਸੇ ਕੋਲੋਂ ਹੋਣਾ ਨਹੀਂ ਆ, ਉਹਦੇ ਤਾਂ ਉਹ ਵੱਡੇ ਰਾਕਸ਼ਸ ਨਹੀਂ ਆ, ਉਹਦੇ ਨਾਲ ਉਹ ਵੱਡੇ ਰਿਸ਼ੀ ਮੁਨੀ ਨਹੀਂ ਆ ਕਿ ਉਹਦੇ ਪਰਮਾਤਮਾ ਦੇ ਬਣਾਏ ਹੋਏ ਨੂੰ ਸ਼ਰਾਬ ਦੇ ਕੇ ਤੇ ਸੁਭਾਹ ਕਰ ਦੇਣ। ਜਿਸ ਤਰ੍ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿਸੇ ਰਿਖੀ ਨੇ ਸ਼ਰਾਬ ਦੇ ਦਿੱਤਾ, ਸੰਸਾਰ ਦੇ ਸਾਰੇ ਰਤਨ ਉਹਨੇ ਸਾੜ ਕੇ ਸੁਭਾਹ ਕਰ ਦਿੱਤੇ, ਪਰਮਾਤਮਾ ਤੇ ਕੋਈ ਫਿਰ ਸ਼ਾਇ ਹੀ ਨਾ ਹੋਇਆ, ਵਸਤੂ ਕੋਈ ਚੀਜ਼ ਹੀ ਨਾ ਹੋਈ। ਪਰਮਾਤਮਾ ਨੇ ਪੈਦਾ ਕੀਤਾ ਆ ਤੇ ਜਣਾ ਖਣਾ ਉਹਨੂੰ ਖਤਮ ਕਰ ਦੇਵੇ, ਇਹ ਤੇ ਗੱਲ ਨਾ ਹੋਈ। ਤੇ ਫਿਰ ਗੁਰਮੁਖ ਪਿਆਰਿਓ ਕਹਿੰਦੇ ਵਿਸ਼ਨੂੰ ਭਗਵਾਨ ਨੇ ਉਹ ਸਮੁੰਦਰ ਦੇ ਵਿੱਚੋਂ ਜਿਹੜੇ 14 ਰਤਨ ਨਿਕਲੇ, ਪੰਜਾਂ ਦੇ ਉੱਤੇ ਪਹਿਲਾਂ ਹੀ ਆਪ ਕਬਜ਼ਾ ਕਰ ਲਿਆ। ਇੱਕ ਲਕਸ਼ਮੀ ਤੇ ਕਬਜ਼ਾ ਕਰ ਲਿਆ, ਇੱਕ ਉਹਨੇ ਸੰਖ ਲੈ ਲਿਆ, ਇੱਕ ਉਹਨੇ ਜਿਹੜਾ ਸੀ ਧਨੁਸ਼ ਲੈ ਲਈ, ਲਕਸ਼ਮੀ ਲੈ ਲਈ, ਅੰਮ੍ਰਿਤ ਲੈ ਲਿਆ। ਇਸ ਤਰੀਕੇ ਦੇ ਨਾਲ ਉਹਨੇ ਪੰਜਾਂ ਚੀਜ਼ਾਂ ਤੇ ਪਹਿਲਾਂ ਹੀ ਕਬਜ਼ਾ ਕਰ ਲਿਆ ਭਗਵਾਨ ਨੂੰ। ਤੇ ਫਿਰ ਤਮਾ ਹੋਈ ਭਗਵਾਨ ਤੇ, ਫਿਰ ਲਾਲਚੀ ਹੋਇਆ ਆਪਣੇ ਕੀਤੇ ਹੋਏ ਪਦਾਰਥਾਂ ਦੇ ਨਾਲ, ਆਪ ਹੀ ਪਿਆਰ ਕਰਨ ਲੱਗ ਪਿਆ ਤੇ ਸੰਸਾਰ ਨੂੰ ਉਹਨੇ ਦਿੱਤਾ ਹੀ ਕੁੱਝ ਨਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਉਹ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਆ। ਹੇ ਭਾਈ, ਉਹ ਪਰਮਾਤਮਾ ਹਰ ਗੱਲੇ ਸਮਰੱਥ ਆ, ਕਿਸੇ ਗੱਲੋਂ ਉਹਦੇ ਵਿੱਚ ਕੋਈ ਕਮੀ ਨਹੀਂ ਹੈ।
ਓ ਪਿੰਡ ਜਿਨ ਸਾਜਿਆ ਪਾਏ, ਜੇ ਕਰ ਆਪਣੇ ਵੱਤ।
ਉਹਨੇ ਪੰਜ ਤੱਤ ਇਕੱਠੇ ਕੀਤੇ, ਪੰਜਾਂ ਤੱਤਾਂ ਦੇ ਨਾਲ ਇਹ ਸਾਡਾ ਸਰੀਰ ਬਣਾ ਦਿੱਤਾ, ਇਹਦੇ ਵਿੱਚ ਜਿੰਦ ਪਾ ਦਿੱਤੀ, ਇਹਨੂੰ ਸਾਜ ਸਵਾਰ ਦਿੱਤਾ, ਸੋਹਣਾ ਮਨੁੱਖ ਬਣਾ ਦਿੱਤਾ। ਦੇ ਕਰ ਆਪਣੀ ਵੱਤ, ਵੱਤ ਤੋਂ ਭਾਵ ਆਪਣੀ ਸਤਾ, ਆਪਣੀ ਤਾਕਤ ਦੇ ਨਾਲ ਇਹ ਸਾਰਾ ਕੁਝ ਪਰਮਾਤਮਾ ਨੇ ਪੈਦਾ ਕਰ ਦਿੱਤਾ।
ਕਹੀਏ ਕਿਉਂ ਦੇਖੀਏ ਭਾਈ, ਕਰਤਾ ਇੱਕ ਅਕਥ।
ਕਹਿਣੇ ਕਹੀਏ, ਕਿਸੇ ਦੂਸਰੇ ਨੂੰ ਭਾਈ ਕੀ ਕਹੀਏ ਕਿ ਉਹ ਸੰਸਾਰ ਨੂੰ ਪੈਦਾ ਕਰਨ ਵਾਲਾ ਆ ਤੇ ਜੀਵ ਜੰਤੂ ਪੈਦਾ ਕਰਨ ਵਾਲਾ ਆ। ਕਹਿੰਦੇ ਕਿਉਂ ਦੇਖੀਏ, ਉਹ ਪਰਮਾਤਮਾ ਸਾਨੂੰ ਦਿਸਦਾ ਵੀ ਨਹੀਂ ਆ, ਉਹਨੂੰ ਮਹਿਸੂਸ ਕਰਨਾ, ਮਹਿਸੂਸ ਕਰਨ ਦਾ ਵਿਸ਼ਾ ਆ। ਹਾਂ, ਉਹ ਸਰਗੁਣ ਸਰੂਪ ਹੋਣ ਕਰਕੇ ਸਾਰਿਆਂ ਦੇ ਵਿੱਚ ਸਮਾਇਆ, ਹੋਣ ਕਰਕੇ ਸਾਰਿਆਂ ਦੇ ਵਿੱਚ ਉਹਦੇ ਦਰਸ਼ਨ ਵੀ ਹੁੰਦੇ ਨੇ। ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਕੀ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹੋ ਹੀ ਇੱਕ ਫਰਕ ਆ। ਬਾਕੀ ਸਾਰਿਆਂ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹ ਪਰਮਾਤਮਾ ਦੀ ਗੱਲ ਤੇ ਜ਼ਰੂਰ ਕਰਦੇ ਨੇ, ਪਰ ਪਰਮਾਤਮਾ ਦਾ ਦਰਸ਼ਨ ਨਹੀਂ ਕਰਾਉਂਦੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੀ ਗੱਲ ਵੀ ਕੀਤੀ ਆ ਤੇ ਪਰਮਾਤਮਾ ਦੇ ਦਰਸ਼ਨ ਵੀ ਸਾਨੂੰ ਕਰਾਇਆ। ਲੋੜ ਆ ਸਿਰਫ ਵਾਚਣ ਦੀ, ਪੜ੍ਹਨ ਦੀ, ਲਾਗੇ ਬੈਠਣ ਦੀ, ਸਮਝਣ ਦੀ। ਜਿਹੜੇ ਨਹੀਂ ਸਮਝਦੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਕਿ ਅਸੀਂ ਕਹਿ ਦਿੰਦੇ ਹਾਂ ਧਰਤੀ ਹੋਰ ਪਰੇ, ਹੋਰ ਹੋਰ ਧਰਤੀ ਤੋਂ ਪਰਾਂ ਵੀ ਕੁਝ ਹੈ ਪਰ ਸਾਨੂੰ ਨਜ਼ਰ ਨਹੀਂ ਆ ਰਿਹਾ, ਪਰ ਹੈ ਜ਼ਰੂਰ। ਇੱਥੇ ਬੈਠਿਆਂ ਹੋਇਆਂ ਸਾਡੀ ਨਜ਼ਰ ਜਿਹੜੀ ਆ ਜਿੱਥੋਂ ਤੱਕ ਘੁੰਮਦੀ ਆ, ਜਿੱਥੋਂ ਤੱਕ ਇਹ ਤੇਜ਼ ਆ ਉੱਥੋਂ ਤੱਕ ਦਿਸਦਾ ਆ, ਪਰ ਇੱਥੇ ਹੀ ਨਾ ਸਮਝ ਲਈਏ ਕਿ ਸਭ ਕੁਝ ਖਤਮ ਹੋ ਜਾਂਦਾ ਹੈ। ਜਿੱਥੇ ਨਹੀਂ ਜਾਂਦੀ ਨਜ਼ਰ ਉੱਥੋਂ ਵੀ ਪਰਾਂ ਕੁਝ ਨਾ ਕੁਝ ਹੈ। ਇਸ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਆ ਉਹ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਸਾਨੂੰ ਦਰਸ਼ਨ ਕਰਾਉਂਦੇ ਨੇ। ਗੁਰਮੁਖ ਪਿਆਰਿਓ, ਇਸ ਪੰਕਤੀ ਦੇ ਵਿੱਚ ਦੱਸਦੇ ਨੇ ਕਿ ਉਹ ਪਰਮਾਤਮਾ ਅਕਥ ਆ, ਉਹਦੀ ਕਥਾ ਨਹੀਂ ਕੀਤੀ ਜਾ ਸਕਦੀ, ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਕਿਆ ਹੋ ਕਥੇ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ, ਮੈਂ ਕਥਾ ਕਰ ਕਰਕੇ ਦੇਖ ਲਿਆ, ਸਮਝਾ ਸਮਝਾ ਕੇ ਦੇਖ ਲਿਆ, ਵੇਖ ਵੇਖ ਕੇ ਥੱਕ ਗਿਆ। ਪਰਮਾਤਮਾ ਤੇਰੀ ਕਥਾ ਜਿਹੜੀ ਆ ਉਹ ਵਰਣਨ ਨਹੀਂ ਕੀਤੀ ਜਾ ਸਕਦੀ। ਕਰਤਾ ਏਕ ਅਕਥ, ਬੰਦੇ ਦੇ ਸਾਰੇ ਗੁਣ ਕਥਨ ਕੀਤੇ ਜਾ ਸਕਦੇ ਨੇ, ਇਹਦੇ ਵਿੱਚ ਕੀ ਆ, ਇਹਨੇ ਕਿੰਨਾ ਪੈਂਡਾ ਤੈਅ ਕੀਤਾ ਇਹ ਵੀ ਮਿਣਿਆ ਜਾ ਸਕਦਾ, ਇਹਨੇ ਸਾਰੀ ਜ਼ਿੰਦਗੀ 'ਚ ਕਿੰਨਾ ਭੋਜਨ ਖਾਧਾ ਉਹ ਵੀ ਗਿਣਿਆ ਜਾ ਸਕਦਾ, ਕਿੰਨੇ ਸਵਾਸ ਲੈ ਇਹ ਵੀ ਗਿਣਤੀ ਦੇ ਵਿੱਚ ਆ ਸਕਦੇ ਨੇ, ਇਹਨੇ ਕਿੰਨੇ ਕੱਪੜੇ ਪਹਿਨੇ ਨੇ ਗਿਣਤੀ ਦੇ ਵਿੱਚ ਆ ਸਕਦੇ ਨੇ, ਪਰ ਪਰਮਾਤਮਾ ਦਾ ਕੋਈ ਵੀ ਗੁਣ ਜਿਹੜਾ ਉਹ ਕਥਨ ਦੇ ਵਿੱਚ ਨਹੀਂ ਆ ਸਕਦਾ, ਕਿਉਂਕਿ ਉਹ ਅਕਥ ਹੈ।
ਗੋਬਿੰਦ ਸਲਾਈਏ ਪਾਏ ਜਿਸ ਤੈ ਜਪੈ ਤਥ।
ਉਸ ਪਰਮਾਤਮਾ ਦੇ ਦਰਸ਼ਨ ਕਿਹਦੇ ਹੋਣਗੇ, ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਗੁਰ ਗੋਬਿੰਦ ਗੁਰੂ ਦੀ ਸੰਗਤ ਦੇ ਵਿੱਚ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਜਾ, ਉਸ ਪਰਮਾਤਮਾ ਦੀ ਸਿਫਤ ਕਰ। ਹੇ ਭਾਈ, ਜਿਸ ਜਾਪੇ ਤਥ, ਜਦੋਂ ਤੂੰ ਸਿਫਤ ਕਰੇਗਾ, ਬਾਣੀ ਨੂੰ ਪੜ੍ਹੇਗਾ, ਫਿਰ ਤੈਨੂੰ ਆਪਣੇ ਆਪ ਹੀ ਇਸ ਗੁਰੂ ਨੇ ਉਸ ਪਰਮਾਤਮਾ ਦੇ ਦਰਸ਼ਨ ਕਰਵਾ ਦੇਣੇ ਨੇ।
ਮਨ ਜਪੀਏ ਹਰਿ ਭਗਵੰਤ।
ਹੇ ਮੇਰੇ ਮਨ, ਕਿਸੇ ਸੱਜੇ ਖੱਬੇ, ਕਿਤੇ ਜੋਤਸ਼ੀ, ਕਿਤੇ ਸਿਆਣੇ, ਕਿਸੇ ਦੇਹ ਧਾਰੀ, ਕਿਸੇ ਸੰਤ ਬਾਬੇ ਨੂੰ ਛੱਡ ਕੇ ਸਿਰਫ ਤੇ ਸਿਰਫ ਉਹ ਪਰਮਾਤਮਾ ਦਾ ਤੂੰ ਸਿਮਰਨ ਕਰ, ਉਹਨੂੰ ਯਾਦ ਕਰ।
ਨਾਮ ਦਾਨ ਦੇ ਜਨੇ ਆਪਣਾ ਦੁਖ ਤਤ ਦਰਦਰ ਕਾਂਤ।
ਉਹ ਪਰਮਾਤਮਾ ਨਾਮ ਦੀ ਦਾਤ ਦਿੰਦਾ ਆ, ਜਿਹਦੇ ਨਾਲ ਸਾਰੇ ਦੁੱਖ, ਸਾਰੀਆਂ ਪੀੜਾਂ, ਹੰਤਾ ਕਹਿ ਦੀਏ, ਖਤਮ ਹੋ ਜਾਂਦੀਆਂ ਨੇ। ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਜਾ ਕੇ ਘਰ ਸਭ ਕਿਸ ਹੈ ਪਾਏ, ਨਾਨਦ ਭਰੇ ਭੰਡਾਰ।
ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਾ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ। ਐ ਪਰਮਾਤਮਾ, ਤੇਰੇ ਘਰ ਕੀ ਨਹੀਂ ਆ, ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਝ ਤੇਰੇ ਘਰ ਦੇ ਵਿੱਚ ਆ। ਜਿਸ ਦੇਹ ਸੋ ਪਾਵੈ, ਜਿਹਨੂੰ ਤੂੰ ਦੇਣਾ ਉਹ ਪ੍ਰਾਪਤ ਕਰੀ ਜਾ ਰਿਹਾ ਆ। ਇੱਥੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਾ ਕੇ ਘਰ ਸਭ ਕੁਛ ਹੈ ਭਾਈ। ਹੇ ਭਾਈ, ਉਸ ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਝ ਆ, ਕਿਸੇ ਗੱਲ ਦੀ ਕੋਈ ਊਣਤਾ ਹੀ ਨਹੀਂ ਆ, ਤੇ ਸਾਰਾ ਕੁਝ ਹੀ ਗੁਰੂ ਦੇ ਘਰ ਵੀ ਵਿੱਚ ਵੀ ਹੈ। ਆਪਾਂ ਕਹਿੰਦੇ ਹਾਂ ਜਿਤੜੇ ਫਲ ਮਨ ਬਾਂਸ਼ੀਏ ਤਿੱਤੜੇ ਸਤਿਗੁਰ ਪਾਸ, ਓਨੇ ਹੀ ਫਲ ਸਤਿਗੁਰੂ ਦੇ ਕੋਲ ਆ। ਪਰ ਫਿਰ ਵੀ ਇਸ ਬਾਣੀ ਦੀ ਪੰਕਤੀ ਨੂੰ, ਗੁਰੂ ਦੇ ਬਚਨਾਂ ਨੂੰ ਵਿਸਾਰ ਕੇ ਅਸੀਂ ਕਦੀ ਜੋਤਸ਼ੀਆਂ ਦੇ ਕੋਲ ਉਪਾਅ ਕਰਨ ਵਾਸਤੇ ਜਾਂਦੇ ਹਾਂ, ਕਦੀ ਸਿਆਣਿਆਂ ਵੱਲ ਭੱਜੇ ਫਿਰਦੇ ਹਾਂ, ਕਾਲਿਆਂ ਕੁੱਤਿਆਂ ਨੂੰ ਸ਼ਨੀਵਾਰ ਵਾਲੇ ਦਿਨ ਰੋਟੀਆਂ ਪਾਉਂਦੇ ਫਿਰਦੇ ਹਾਂ, ਘੋੜਿਆਂ ਦੀਆਂ ਖੁਰੀਆਂ ਜਿਹੜੀਆਂ ਨੇ ਉਹਨਾਂ ਨੂੰ ਦੁਕਾਨ ਦੇ ਉੱਤੇ ਟੰਗਦੇ ਫਿਰਦੇ ਹਾਂ। ਤੋ ਇਸ ਤਰੀਕੇ ਦੇ ਨਾਲ ਵੱਖ ਵੱਖ ਅਸੀਂ ਜਾਨਵਰਾਂ ਦੇ ਮਗਰ ਕਦੀ ਕਿਸੇ ਦੇ ਮਗਰ ਦੌੜਦੇ ਫਿਰਦੇ, ਕਾਰਨ ਇੱਕ ਕਿ ਗੁਰੂ ਦੇ ਨਾਲ ਟੁੱਟੇ ਹੋਏ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਝ ਆ, ਨੌ ਨਿੱਧ ਭਰੇ ਭੰਡਾਰ, ਨੌ ਖਜ਼ਾਨੇ ਤੇ ਹੋਰ ਉਹਦੇ ਜਿਹੜੇ ਭੰਡਾਰੇ ਨੇ ਉਹ ਭਰੇ ਹੀ ਹੋਏ ਨੇ। ਦਿੰਦਾ ਦੇ ਲੈਣ ਦੇ ਥੱਕ ਪਾਏ, ਜਿਹਨਾਂ ਨੂੰ ਲੈਣ ਦੀ ਇਜਾਜ਼ ਹੈ ਨਾ ਉਹ ਪਰਮਾਤਮਾ ਦੇ ਕੋਲੋਂ ਲਈ ਜਾ ਰਹੇ ਨੇ ਤੇ ਲੈਂਦੇ ਲੈਂਦੇ ਥੱਕ ਵੀ ਗਏ ਨੇ, ਉਹਦੇ ਘਰੋਂ ਕੁਝ ਮੁੱਕਿਆ ਨੀ, ਉਹਦੇ ਭੰਡਾਰੇ ਭਰੇ ਹੋਏ ਨੇ।
ਕੀ ਕੀਮਤ ਨਾ ਪਾਵੇ ਪਾਈ, ਉੱਚਾ ਅਗਮ ਅਪਾਰ।
ਕੋਈ ਦਸਾਂ ਫੈਕਟਰੀਆਂ ਦਾ ਮਾਲਿਕ, ਕੋਈ ਪੰਜਾਹਾਂ ਦਾ, ਕੋਈ ਸੌ ਦਾ, ਕੋਈ ਕਿੱਡਾ ਵੀ ਤਗੜਾ ਹੋਵੇ, ਪਰਮਾਤਮਾ ਪਤਾ ਨੀ ਕਿੰਨੀਆਂ ਕੁ ਧਰਤੀਆਂ ਦਾ ਮਾਲਿਕ, ਕਿੰਨੇ ਕੁ ਸੂਰਜ ਉਹਦੀ ਕੁੱਖ ਦੇ ਵਿੱਚ, ਕਿੰਨੇ ਕੁ ਚੰਦਰਮਾ ਉਹਨੇ ਬਣਾਏ ਹੋਏ ਨੇ। ਪਰਮਾਤਮਾ ਸਭ ਤੋਂ ਉੱਚਾ ਅਗਮ ਕਹਿ ਦੀਏ, ਸਾਡੀਆਂ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਆ, ਤੇ ਅਪਾਰ ਕਹਿ ਦੀਏ ਉਹਦਾ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਆ। ਉਸ ਪਰਮਾਤਮਾ ਦੇ ਗੁਣਾਂ ਦੀ ਕੋਈ ਕੀਮਤ ਵੀ ਨਹੀਂ ਜੇ ਪਾ ਸਕਦਾ ਗੁਰਮੁਖ ਪਿਆਰਿਓ।
ਜੇ ਜੰਤ ਬਿਤ ਪਾਇਦਾ ਪਾਏ, ਨਿਤ ਨਿਤ ਕਰਦਾ ਸਾਰ।
ਜਿਸ ਤਰ੍ਹਾਂ ਅਸੀਂ ਅਰਦਾਸ ਦੇ ਵਿੱਚ ਗੁਰਮੁਖ ਪਿਆਰਿਓ ਰੋਜ਼ਾਨਾ ਹੀ ਬੇਨਤੀ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦੁਸ਼ਮਣਾਂ ਨੂੰ ਛੱਡ ਕੇ ਸਰਬੱਤ ਦਾ ਭਲਾ। ਅਸੀਂ ਗੁਰੂ ਕੀ ਬਾਣੀ ਦੇ ਵਿੱਚ ਜਿਸ ਤਰ੍ਹਾਂ ਰੋਜ਼ਾਨਾ ਹੀ ਬਾਣੀ ਪੜ੍ਹਦੇ ਹਾਂ ਕਿ ਹੋਈਏ ਸਭ ਕੀ ਧੂੜ, ਸਾਰਿਆਂ ਦੀ ਚਰਨ ਧੂੜ ਬਣਨਾ ਆ, ਕਦੀ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੇ ਦੁਸ਼ਮਣਾਂ ਨੂੰ ਛੱਡ ਕੇ ਤੇ ਬਾਕੀਆਂ ਦੀ ਚਰਨ ਧੂੜ ਬਣਨਾ ਆ। ਇਸ ਤਰੀਕੇ ਦੇ ਨਾਲ ਪਰਮਾਤਮਾ ਨੇ ਕਦੀ ਇਹ ਵਿਤਕਰਾ ਨਹੀਂ ਕੀਤਾ ਕਿ ਆਹ ਜੀਵ ਮਾੜਾ ਆ, ਆਹ ਚੰਗਾ ਆ, ਸਾਰੇ ਹੀ ਉਹਦੇ ਬਣਾਏ ਹੋਏ ਨੇ। ਅਕਿਰਤ ਘਣਾ ਨੂੰ ਪਾਲਦਾ ਤੇ ਹੋਰ ਵੀ ਪਾਵਨ ਪਵਿੱਤਰ ਉਪਦੇਸ਼ ਆ, ਪਾਲੇ ਅਕਿਰਤ ਘਣਾ ਮੇਰੀ ਮਤ ਥੋਰੀ ਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੇ ਤਾਰੇ ਹਰਨ ਕਹੇ ਉਹਨਾਂ ਨੇ ਹਰਨਾ ਕਿਸ਼ ਵਰਗਿਆਂ ਨੂੰ ਵੀ ਉਹਨੇ ਤਾਰਿਆ। ਤੇ ਇੱਥੇ ਸਤਿਗੁਰੂ ਜੀ ਕਹਿੰਦੇ ਸਾਰਿਆਂ ਜੀਵ ਜੰਤੂਆਂ ਨੂੰ ਜੋ ਉਹਨੇ ਪੈਦਾ ਕੀਤੇ ਨੇ ਬਿਨਾਂ ਕਿਸੇ ਵਿਤਕਰੇ ਦੇ, ਸਾਰਿਆਂ ਦੀ ਉਹ ਪ੍ਰਤਪਾਲਣਾ ਕਰ ਰਿਹਾ ਆ। ਤੇ ਨਿਤ ਨਿਤ ਕਰਦਾ ਸਾਰ, ਨਿਤਾ ਪ੍ਰਤੀ ਉਹ ਸਾਰ ਸੰਭਾਲ ਕਰ ਰਿਹਾ ਆ। ਕਹਿੰਦੇ ਇੱਕ ਵਾਰ ਮੂਸੇ ਨੇ ਇਹ ਗੱਲ ਆਖੀ ਕਿ ਪਰਮਾਤਮਾ ਐ ਖੁਦਾ ਮੈਨੂੰ ਵੀ ਕੋਈ ਡਿਊਟੀ ਬਖਸ਼। ਉਹਨਾਂ ਨੇ ਆਖਿਆ ਦੱਸ ਮੂਸੇ ਕੀ ਸੇਵਾ ਕਰੇਗਾ। ਕਹਿੰਦਾ ਇਹ ਸਾਰੇ ਸੰਸਾਰ ਨੂੰ ਭੋਜਨ ਦੇਣ ਦੀ ਸੇਵਾ ਮੈਂ ਕਰਾਂਗਾ। ਕਹਿੰਦੇ ਇੱਕ ਜੀਵ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਉਹਨੇ ਭੋਜਨ ਦਿੱਤਾ। ਤੇ ਪਰਮਾਤਮਾ ਨੇ ਪੁੱਛਿਆ ਸੇਵਾ ਕਰ ਲਈ ਆ? ਕਹਿੰਦਾ ਕਰ ਦਿੱਤੀ ਜੀ, ਸਾਰਿਆਂ ਨੂੰ ਅੰਨ ਦੇ ਦਿੱਤਾ। ਕਹਿੰਦੇ ਇੱਕ ਆਦਮੀ ਭੁੱਖ ਦੇ ਨਾਲ ਵਿਲਕ ਰਿਹਾ ਸੀ, ਉਹਦੇ ਬਾਰੇ ਪੁੱਛਿਆ, ਉਹਨੂੰ ਨੀ ਪ੍ਰਸ਼ਾਦਾ ਦਿੱਤਾ? ਕਹਿੰਦਾ ਜੀ ਇਹ ਬੜਾ ਇੱਕ ਕਰਮੀ ਆ, ਇਹਨੇ ਬੜਾ ਮੰਦ ਕਰਮ ਕੀਤਾ ਆ। ਕਹਿੰਦੇ ਪਾਤਸ਼ਾਹ ਉਹ ਪਰਮਾਤਮਾ ਖੁਦਾ ਕਹਿਣ ਲੱਗਾ, ਜੇ ਮੈਂ ਇਹਨਾਂ ਜੀਵ ਜੰਤੂਆਂ ਦੇ ਮੰਦ ਕਰਮਾਂ ਵੱਲ ਵੇਖਾਂ ਤੇ ਉਹਨੂੰ ਸੰਸਾਰ ਤਹਿਸ ਨਹਿਸ਼ ਹੋ ਜਾਂਦਾ। ਇਹ ਡਿਊਟੀ ਮੇਰੀ ਆ, ਕੋਈ ਮਾੜਾ ਕਰ ਰਿਹਾ ਕਿ ਚੰਗਾ ਕਰ ਰਿਹਾ, ਤੇਰੀ ਡਿਊਟੀ ਸਿਰਫ ਰੋਟੀ ਦੇਣ ਦੀ ਸੀ, ਤੂੰ ਆਪਣਾ ਕੰਮ ਕਰ ਦੋ, ਤੂੰ ਜੱਜ ਕਦੋਂ ਦਾ ਬਣ ਕੇ ਬੈਠ ਗਿਆ? ਇਸ ਕਰਕੇ ਗੁਰਮੁਖ ਪਿਆਰਿਓ ਪਰਮਾਤਮਾ ਬਿਨਾਂ ਕਿਸੇ ਵਿਤਕਰੇ ਦੇ ਚੰਗੇ ਮਾੜੇ ਸਾਰਿਆਂ ਦੀ ਨਿਤਾ ਪ੍ਰਤੀ ਪ੍ਰਤਪਾਲਣਾ ਕਰ ਰਿਹਾ ਹੈ।
ਪੂਰਾ ਪਿਟੀਏ ਪਾਏ ਸ਼ਬਦ ਮਿਲਾਵਨ ਹਾਰ।
ਭਾਈ ਇਹ ਸਾਰੀ ਸੋਝੀ ਜਿਹੜੀ ਆ ਕੌਣ ਦਿੰਦਾ ਆ? ਇਹ ਪੂਰਾ ਸਤਿਗੁਰੂ ਹੀ ਸੋਝੀ ਦਿੰਦਾ ਆ। ਜਿਹੜੇ ਸਤਿਗੁਰੂ ਦੇ ਲਾਗੇ ਨਹੀਂ ਬੈਠੇ ਉਹ ਸਮਝਦੇ ਨੇ ਵਿਸ਼ਨੂੰ ਪ੍ਰਤਪਾਲਣਾ ਕਰ ਰਿਹਾ ਆ, ਜਿਹੜੇ ਸਤਿਗੁਰੂ ਦੇ ਲਾਗੇ ਨਹੀਂ ਬੈਠੇ ਉਹ ਕਹਿੰਦੇ ਸਾਡੇ ਉੱਤੇ ਫਲਾਣੇ ਸੰਤਾਂ ਦੀ ਕਿਰਪਾ ਆ, ਉਹਨਾਂ ਦੀ ਮਿਹਰ ਸਦਕਾ ਰੋਟੀ ਖਾ ਰਹੇ ਆ। ਤੋ ਇਸ ਤਰੀਕੇ ਦੇ ਨਾਲ ਕੋਈ ਕਿਸੇ ਦੇ ਨਾਲ ਜੁੜਿਆ ਹੋਇਆ, ਕੋਈ ਕਿਸੇ ਦੇ ਨਾਲ ਜੁੜਿਆ ਹੋਇਆ, ਪਰ ਸਾਨੂੰ ਸੋਝੀ ਇਸ ਗੱਲ ਤੋਂ ਮਿਲਦੀ ਆ ਜਦੋਂ ਪੂਰੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਤੇ ਪੂਰਾ ਸਤਿਗੁਰੂ ਸਾਨੂੰ ਸਮਝਾਉਂਦਾ ਆ। ਉਹ ਪਰਮਾਤਮਾ ਸਾਰਿਆਂ ਨੂੰ ਦੇਣ ਵਾਲਾ, ਪੂਰਾ ਭੇਟੀਏ ਉਸ ਪੂਰੇ ਦੇ ਨਾਲ ਸਾਡਾ ਮਿਲਾਪ ਕਦੋਂ ਹੁੰਦਾ ਆ? ਸ਼ਬਦ ਮਿਲਾਵਣ ਹਾਰ, ਜਦੋਂ ਗੁਰੂ ਦਾ ਉਪਦੇਸ਼ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਾਂ, ਉਦੋਂ ਉਸ ਪਰਮਾਤਮਾ ਦੇ ਨਾਲ ਅਸੀਂ ਇੱਕ ਮਿਕ ਹੋ ਜਾਂਦੇ
ਹਾਂ। ਪਰਮ ਨਾਥ,
ਇਸ ਕਰਕੇ ਉਹ ਜੋ ਸੱਚਾ ਵਾਹਿਗੁਰੂ ਆ, ਪਰਮਾਤਮਾ ਆ, ਜੋ ਸੱਚਾ ਸਤਿਗੁਰੂ ਆ, ਉਹਦੇ ਚਰਨ ਸਰੇ ਵੀ ਉਹਦੇ ਚਰਣਾਂ ਦੇ ਨਾਲ ਜੁੜਨਾ ਕਰੋ, ਉਹਦੇ ਚਰਣਾਂ ਦੀ ਸੇਵਾ ਕਰੋ। ਤੁਸੀਂ ਹੁਣ ਆਖੋਗੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ, ਪਰਮਾਤਮਾ ਦੇ ਚਰਨ ਕਿਹੜੇ ਨੇ? ਤੇ ਗੁਰਮੁਖ ਪਿਆਰਿਓ, ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਨੇ। ਤੇ ਪਰਮਾਤਮਾ ਦਾ ਸਿਮਰਨ ਕਰਨਾ ਇਹੋ ਹੀ ਪਰਮਾਤਮਾ ਦੇ ਚਰਨ ਨੇ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਜੁੜ, ਭਰਮ ਪਉ ਹੋਵੇ ਨਾਸ, ਤੇਰੇ ਸਾਰੇ ਜਿਹੜੇ ਭਰਮ ਨੇ ਨਾ ਉਹ ਖਤਮ ਹੋ ਜਾਣਗੇ, ਨਾਸ ਹੋ ਜਾਣਗੇ। ਕਿਹੜੇ ਭਰਮ? ਸਾਨੂੰ ਇਹ ਵੀ ਭਰਮਿਆ ਪਏ ਰੋਟੀ ਦੇਣ ਵਾਲਾ ਕੋਈ ਹੋ ਰਿਹਾ, ਮਾਰਨ ਵਾਲਾ ਕੋਈ ਹੋ ਰਿਹਾ, ਪੈਦਾ ਕਰਨ ਵਾਲਾ ਕੋਈ ਹੋ ਰਿਹਾ, ਸਾਡੀਆਂ ਲੋੜਾਂ ਪੂਰੀਆਂ ਕੋਈ ਹੋਰ ਕਰ ਰਿਹਾ, ਵੱਡ ਵਡੇਰੇ ਕਰ ਰਿਹਾ, ਜਠੇਰੇ ਕਰ ਰਿਹਾ, ਦੇਵੀ ਦੇਵਤੇ ਕਰ ਰਿਹਾ, ਇਹੋ ਜਿਹੜੇ ਵਹਿਮ ਭਰਮ ਨੇ ਗੁਰਮੁਖ ਪਿਆਰਿਓ, ਇਹ ਗੁਰੂ ਦੇ ਸ਼ਬਦ ਦੇ ਨਾਲ ਹੀ ਦੂਰ ਹੁੰਦੇ ਨੇ।
ਸੰਤ ਸਵਾ ਮਨ ਮਾਝੀਐ ਪਾਏ, ਹਰ ਕੇ ਨਾਮ ਨਿਵਾਸ।
ਅਸੀਂ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਗੁਰਮੁਖ ਪਿਆਰਿਓ ਬੜੇ ਪਿੰਡੇ ਜੀ ਮੈਲ ਲਾ ਲਈ ਹੈ, ਤੇ ਇੱਕ ਆਮ ਅਖੌਤ ਇੱਕ ਗਾਣਾ ਮੈਂ ਸੁਣਦਾ ਹੁੰਦਾ ਸਾ ਬਚਪਨ ਦਾ, ਤੇਰੇ ਅੰਦਰੋਂ ਮੈਲ ਨਾ ਜਾਵੇ ਤੀਰਥਾਂ ਤੇ ਨਹਾਉਣ ਵਾਲੇ ਆ। ਅੰਦਰ ਦੀ ਮੈਲ ਕਿੱਥੋਂ ਲੱਥਣੀ ਆ? ਇਹ ਸਤਿਗੁਰੂ ਜੀ ਦੱਸਦੇ ਨੇ, ਕਹਿੰਦੇ ਅੰਤਰਗਤ ਤੀਰਥ ਮਲ ਨਹਾਓ। ਤੇਰੇ ਅੰਦਰ ਹੀ ਇੱਕ ਸਰੋਵਰ ਬਣਿਆ ਹੋਇਆ ਆ, ਉਸ ਸਰੋਵਰ ਦੇ ਵਿੱਚ ਕਿਤੇ ਮਨ ਦੇ ਡੁੱਬ ਕੇ ਲਵਾ। ਸਤ ਸੰਗਤ ਰੂਪੀ ਸਰੋਵਰ ਆ, ਸਾਧ ਸੰਗ ਮਲ ਲਾਥੀ, ਸੰਗਤ ਦੇ ਵਿੱਚ ਬੈਠ ਕੇ ਮਨ ਦੀ ਜਿਹੜੀ ਮੈਲ ਆ ਉਹ ਲੱਥਦੀ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਮਨ ਨੂੰ ਮਾਂਜਣਾ ਕਰ, ਕਿਹਦੇ ਨਾਲ? ਵਧੀਆ ਵਧੀਆ ਡਿਟਰਜੈਂਟ ਪਾਊਡਰ ਆ ਗਏ ਨੇ ਭਾਂਡੇ ਮਾਂਜਣ ਵਾਲੇ, ਸਾਫ਼ ਕਰਨ ਵਾਲੇ, ਪਰ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ ਆ ਨਾਮ ਦਾ ਸਾਬਣ। ਸਤ ਸੰਗਤ ਦੇ ਵਿੱਚ ਬੈਠ ਕੇ ਨਾਮ ਦੇ ਸਾਬਣ ਦੇ ਨਾਲ ਆਪਣੇ ਮਨ ਨੂੰ ਮਾਂਜ, ਇਹ ਭਾਂਡਾ ਜਦੋਂ ਮਨ ਰੂਪੀ ਸਾਫ਼ ਹੋ ਜਾਏਗਾ, ਹਰ ਕੇ ਨਾਮ ਨਿਵਾਸ, ਇਹਦੇ ਵਿੱਚ ਫਿਰ ਜਿਹੜਾ ਨਾਮ ਰੂਪੀ ਦੁੱਧ ਪਾਵੇਗਾ ਉਹ ਫੁੱਟੇਗਾ ਨਹੀਂ, ਖਰਾਬ ਨਹੀਂ ਹੋਵੇਗਾ।
ਅਧੇਰਾ ਗਿਆਨ ਤਾ ਪਾਏ, ਚਰਨ ਕਵਲ ਹੋਵੇ ਪ੍ਰਕਾਸ਼।
ਭਾਈ ਗੁਰੂ ਦਾ ਸ਼ਬਦ ਸਿਮਰਨ ਕਰਨ ਦੇ ਨਾਲ ਜਿਹੜਾ ਅਗਿਆਨਤਾ ਦਾ ਹਨੇਰਾ ਆ ਉਹ ਮਿਟ ਜਾਂਦਾ ਆ, ਤੇ ਹਿਰਦੇ ਦੇ ਵਿੱਚ ਕੌਲ ਫੁੱਲ ਜਿਹੜਾ ਆ ਉਹ ਖਿੜ ਜਾਂਦਾ ਹੈ।
ਔਰ ਬਚਨਿ ਸੁਖ ਉਪਜ ਪਾਈ, ਸਭ ਬਲ ਸਤਿਗੁਰ ਪਾਸ।
ਗੁਰ ਬਚਨੀ ਗੁਰੂ ਦੇ ਬਚਨਾਂ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂ? ਕਿਵੇਂ? ਜੋ ਗੁਰ ਕਹੇ ਸੋਈ ਭਲ ਮਾਨੋ, ਗੁਰੂ ਜੋ ਕਹਿ ਰਿਹਾ ਆ ਉਹਨੂੰ ਜਦੋਂ ਮੰਨ ਲਵਾਂਗੇ ਤੇ ਗੁਰਮੁਖ ਪਿਆਰੋ ਆਪਣੇ ਆਪ ਹੀ ਜਦੋਂ ਸਿੱਧੇ ਰਸਤੇ ਤੁਰੇ ਜਾਵਾਂਗੇ ਸੁਖ ਦੀ ਪ੍ਰਾਪਤੀ ਹੋ ਜਾਏਗੀ। ਸਭ ਫਲ ਸਤਿਗੁਰ ਪਾ, ਜਿੰਨੇ ਵੀ ਫਲ ਨੇ ਉਹ ਸਾਰੇ ਗੁਰੂ ਦੇ ਕੋਲ ਨੇ ਤੇ ਗੁਰੂ ਦੇਣ ਦੇ ਸਮਰੱਥ ਹੈ।
ਤੇਰਾ ਸੁਡਿਐ ਪਾਈ ਹੋਇਆ ਸਭ ਕੀ ਤੂਰ।
ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਜਿਹੜੀ ਤੇਰ ਮੇਰ ਆ ਨਾ, ਜਿਹੜੀਆਂ ਵੱਖ ਵੱਖ ਸਾਡੀਆਂ ਬਿਰਤੀਆਂ ਬਣੀਆਂ ਹੋਈਆਂ ਨੇ, ਆਹ ਤੇਰਾ ਆ, ਆਹ ਮੇਰਾ ਆ, ਆਹ ਬਗਾਨਾ ਆ, ਆਹ ਆਪਣਾ ਆ। ਕਹਿੰਦੇ ਆਪਣੇ ਬਗਾਨੇ ਦੀ ਗੱਲ ਛੱਡ, ਸਾਰਿਆਂ ਨੂੰ ਇੱਕ ਪਰਮਾਤਮਾ ਤੋਂ ਪੈਦਾ ਹੋਇਆ ਸਮਝ ਤੇ ਸਾਰਿਆਂ ਦੀ ਚਰਨ ਧੂੜ ਬਣਨਾ ਕਰ।
ਬ੍ਰਹਮ ਬਿਸਾਰਿਆ ਪਾਏ, ਸੁਣੇ ਹਜ਼ੂਰ।
ਤੇਰਾ ਤੇਰਾ ਤੇ ਤੂੰ ਤਾਂ ਕਰੇ ਜੇ ਪਰਮਾਤਮਾ ਦੀ ਜਿਹੜੀ ਸ਼ਕਤੀ ਆ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਕੰਮ ਨਾ ਕਰ ਰਹੀ ਹੋਵੇ ਤਾਂ। ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਤੂੰ ਸਾਰਿਆਂ ਦੀ ਚਰਨ ਧੂੜ ਬਣ, ਤੇਰ ਮੇਰ ਹੰਕਾਰ ਹਉਮੈ ਜਿਹੜੀ ਆ ਉਹਨੂੰ ਛੱਡਣਾ ਕਰ, ਕਿਉਂਕਿ ਸਾਰਿਆਂ ਦੇ ਵਿੱਚ ਬ੍ਰਹਮ ਪਸਾਰਿਆ, ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਆ, ਉਹ ਵੇਖ ਵੀ ਰਿਹਾ ਆ, ਸੁਣ ਵੀ ਰਿਹਾ ਆ, ਹਜ਼ੂਰ ਕਹਿ ਰਹੀਏ ਬਿਲਕੁਲ ਤੇਰੇ ਨੇੜੇ ਤੋਂ ਨੇੜੇ ਹੈ।
ਦੇਨ ਵਿਸਰੇ ਪਰ ਬ੍ਰਹਮ ਪਾਏ, ਨਿਤ ਦੇਨ ਮਰੀਏ ਚੂਰ।
ਜਿਸ ਦਿਨ ਉਹ ਪਰਮਾਤਮਾ ਵਿਸਰ ਜਾਂਦਾ ਆ ਗੁਰਮੁਖ ਪਿਆਰਿਓ, ਉਹ ਦਿਨ ਅਸੀਂ ਝੂਰਦਿਆਂ ਹੋਇਆ ਆਤਮਕ ਮੌਤੇ ਮਰ ਜਾਂਦੇ ਹਾਂ। ਆਪਾਂ ਬੜੀ ਵਾਰ ਇੱਥੇ ਸਾਂਝ ਇਸ ਗੱਲ ਦੀ ਪਾਈ ਹੈ ਕਿ ਉਹ ਦਿਨ ਸਾਡੇ ਵਾਸਤੇ ਚੰਗਾ ਸੁਭਾਗਾ, ਉਹ ਘੜੀ ਵੀ ਸੁਲੱਖਣੀ ਜਿਸ ਘੜੀ ਉਹ ਪਰਮਾਤਮਾ ਸਾਨੂੰ ਯਾਦ ਆਉਂਦਾ ਆ, ਉਹ ਰੁੱਤ ਵੀ ਬੜੀ ਭੈੜੀ ਫਿੱਟ ਭੁਲੇਰੀ ਰੁੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ। ਬਸੰਤ ਰੁੱਤ ਨੂੰ ਬੜੀ ਖੇੜੇ ਵਾਲੀ ਤੇ ਚੰਗੀ ਰੁੱਤ ਮੰਨਿਆ ਹੋਇਆ ਆ। ਜੇ ਇਸ ਰੁੱਤ ਦੇ ਵਿੱਚ ਵੀ ਪਰਮਾਤਮਾ ਦੇ ਨਾਲ ਸਾਡੀ ਸਾਂਝ ਨਹੀਂ ਪਈ ਤੇ ਸਭ ਤੋਂ ਫਿੱਟ ਲਾਹਣ ਤੇ ਆਏ ਸਰੋਤ ਨੂੰ, ਤੋ ਸਤਿਗੁਰੁ ਜੀ ਸਮਝਦੇ ਫਿੱਟ ਭੁਲੇਰੀ ਰੁੱਤ ਇਹ ਭਰੀ ਰੁੱਤ ਨੀ ਗੀ ਉਹ ਘੜੀ ਸੁਲੱਖਣੀ ਆ ਜਿੱਤ ਸੱਚੇ ਨਾਲ ਵਿਹਾਰ ਜਦੋਂ ਸੱਚੇ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਪੈਂਦੀ ਹੈ। ਇਸ ਕਰਕੇ ਨਾ ਕੋਈ ਦਿਨ ਚੰਗਾ ਤੇ ਨਾ ਕੋਈ ਦਿਨ ਮੰਦਾ, ਸਾਡੇ ਵਾਸਤੇ ਉਹ ਦਿਨ ਸ੍ਰੇਸ਼ਟ ਜਿਸ ਦਿਨ ਅਸੀਂ ਪ੍ਰਮਾਤਮਾ ਦੀ ਯਾਦ ਦੇ ਨਾਲ ਜੁੜੇ ਹੁੰਦੇ ਹਾਂ, ਤੇ ਉਹ ਦਿਨ ਸਾਡੇ ਵਾਸਤੇ ਬਹੁਤ ਹੀ ਮਾੜਾ ਜਿਸ ਦਿਨ ਸਾਨੂੰ ਪ੍ਰਮਾਤਮਾ ਭੁੱਲ ਜਾਂਦਾ ਆ। ਸਤਿਗੁਰੂ ਜੀ ਇੱਥੇ ਕਹਿੰਦੇ ਜਿਹੜੇ ਦਿਨ ਪ੍ਰਮਾਤਮਾ ਭੁੱਲ ਗਿਆ, ਜਿਸ ਘੜੀ ਪ੍ਰਮਾਤਮਾ ਸਾਡੇ ਤੋਂ ਵਿਸਰ ਗਿਆ, ਉਸੇ ਵੇਲੇ ਹੀ ਸਾਨੂੰ ਆਤਮਿਕ ਮੌਤ ਜਿਹੜੀ ਆ ਜਾਂਦੀ ਹੈ।
ਪਰਾਵਨ ਸਮਰਥ ਪਾਏ ਸਰਬ ਕਲਾ ਭਰਪੂਰ।
ਉਹ ਪ੍ਰਮਾਤਮਾ ਹਰ ਕਾਰਨ ਦੇ ਕਰਨ ਵਾਲਾ ਆ, ਸਰਬ ਕਲਾ ਸਮਰੱਥ ਆ, ਤੇ ਸਾਰਿਆਂ ਦੇ ਵਿੱਚ ਆਪਣੀ ਸ਼ਕਤੀ ਦਾ ਕਰਕੇ ਭਰਪੂਰ ਆ, ਰਵ ਰਹਿਆ ਆ, ਵਸ ਰਹਿਆ ਹੈ।
ਪਦਾਰਥ ਨਾਮ ਹੈ ਪਾਏ ਮਾਇਆ ਮੋਹ ਵਿਨਾਸ਼।
ਭਾਈ ਜਿਹੜਾ ਇਹ ਪ੍ਰੇਮ ਰੂਪੀ ਪਦਾਰਥ ਆ ਗੁਰਮੁਖ ਪਿਆਰਿਓ, ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ, ਜਿਹੜਾ ਉਹਦਾ ਸਿਮਰਨ ਕਰਨਾ ਆ, ਸਤਿਗੁਰੂ ਜੀ ਦਸਮ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਸਾਚ ਕਹੂੰ ਸੁਣ ਲਿਓ ਸਭ। ਇਹ ਸੱਚ ਕਹਿ ਰਹੇ ਆ, ਸਾਰੇ ਸੱਚ ਕਰਕੇ ਮੰਨਿਓ, ਸੁਣ ਲਵ। ਜਿਨ੍ਹਾਂ ਨੇ ਪਦਾਰਥ, ਜਿਨ੍ਹਾਂ ਨੇ ਪ੍ਰੇਮ ਪਾਇਆ ਆ ਪ੍ਰਮਾਤਮਾ ਦੇ ਨਾਲ, ਸਾਂਝ ਪਾਈ ਆ ਪ੍ਰਮਾਤਮਾ ਦੇ ਨਾਲ, ਉਹਨਾਂ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਆ। ਪ੍ਰੇਮ ਪਦਾਰਥ ਨਾਮ ਹੈ, ਇਹ ਜਿਹੜਾ ਪ੍ਰੇਮ ਰੂਪੀ ਪਦਾਰਥ ਆ ਨਾ, ਇਹ ਪ੍ਰਮਾਤਮਾ ਦਾ ਨਾਮ ਹੀ ਆ। ਤੇ ਜਿਹੜੇ ਸਿਮਰਦੇ ਨੇ ਨਾ ਮਾਇਆ ਮੋਹ ਵਿਨਾਸ਼, ਉਹਨਾਂ ਦੇ ਮਾਇਆ ਦਾ ਜਿਹੜਾ ਮੋਹ ਆ ਨਾ, ਜਿਹੜਾ ਸੰਸਾਰ ਦੇ ਨਾਲ ਜੁੜੇ ਹੋਏ ਨੇ, ਸਿਰਫ ਸੰਸਾਰ ਨੂੰ ਹੀ ਉਹਨਾਂ ਨੇ ਸਭ ਕੁਝ ਸਮਝ ਲਿਆ ਆ, ਉਹ ਉਹਨਾਂ ਦਾ ਮੋਹ ਜਿਹੜਾ ਆ ਨਾਸ ਹੋ ਜਾਂਦਾ ਹੈ।
ਪਾਵੇ ਤਾਂ ਮਿਲ ਲੈ ਪਾਈ ਹਿਰਦੈ ਨਾਮ ਨਿਵਾਸ।
ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਸੁਭਾਵੇ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ, ਮੇਲ ਲੈ ਉਹਨਾਂ ਨੂੰ ਪ੍ਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਆ। ਹਿਰਦੇ ਨਾਮ ਨਿਵਾਸ ਹੀ ਭਾਈ, ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਵਸ ਜਾਂਦਾ ਹੈ।
ਕਮਲ ਪ੍ਰਕਾਸ਼ੀਏ ਪਾਈ ਹਿਰਦੇ ਹੋਏ ਪ੍ਰਕਾਸ਼।
ਆਤਮਕ ਜੀਵਨ ਦੀ ਜਿਹੜੀ ਸੋਝੀ ਆ, ਇਸ ਗੱਲ ਦਾ ਜਿਹੜਾ ਆ ਪ੍ਰਕਾਸ਼, ਇਸ ਗੱਲ ਦਾ ਜਿਹੜਾ ਚਾਨਣ ਆ, ਇਸ ਗੱਲ ਦੀ ਜਿਹੜੀ ਸੋਝੀ ਆ, ਉਹ ਹਿਰਦੇ ਦੇ ਵਿੱਚ ਹੋ ਜਾਂਦੀ ਆ। ਗੁਰਮੁਖ ਕਮਲ ਪ੍ਰਕਾਸ਼ੇ, ਗੁਰੂ ਦੇ ਸਨਮੁਖ ਹੋਣ ਦੇ ਨਾਲ ਹਿਰਦੇ ਦੇ ਵਿੱਚ ਜਿਹੜਾ ਮੂਧਾ ਪਿਆ ਹੋਇਆ ਨਾ ਕਮਲ ਰੂਪੀ ਫੁੱਲ, ਭਾਵ ਅਗਿਆਨਤਾ, ਇਹ ਅਗਿਆਨਤਾ ਨਾਸ ਹੋ ਜਾਂਦੀ ਹੈ, ਤੇ ਹਰ ਵੇਲੇ ਹਿਰਦੇ ਦੇ ਵਿੱਚ ਬਸੰਤ ਰੁੱਤ ਬਣੀ ਰਹਿੰਦੀ ਹੈ, ਤੇ ਕਮਲ ਫੁੱਲ ਜਿਹੜਾ ਖਿੜਿਆ ਰਹਿੰਦਾ ਹੈ।
ਰੱਬ ਪਾਈ ਮੌਲਿਆ ਤਰਤ ਆਕਾਸ਼।
ਪ੍ਰਤਾਪ ਤੋਂ ਭਾਵ ਉਸ ਪ੍ਰਮਾਤਮਾ ਦੀ ਸ਼ਕਤੀ, ਉਹ ਪ੍ਰਮਾਤਮਾ ਦਾ ਪ੍ਰਤਾਪ ਜਿਹੜਾ ਆ, ਤਾਕਤ ਜਿਹੜੀ ਆ, ਜਦੋਂ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੀ ਆ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਬਸੰਤ ਰੁੱਤ ਦੇ ਵਿੱਚ ਧਰਤੀ ਖਿੜਦੀ ਆ, ਆਕਾਸ਼ ਖਿੜਦਾ ਆ, ਇਸ ਤਰ੍ਹਾਂ ਹੀ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੋਣ ਕਰਕੇ ਸਾਡਾ ਹਿਰਦਾ ਜਿਹੜਾ ਖੇੜੇ ਦੇ ਵਿੱਚ ਆ ਜਾਂਦਾ ਆ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ, ਉਹ ਪਰਮਾਤਮਾ ਜਿਹੜਾ ਖਿੜਿਆ ਹੋਇਆ ਆ ਸਾਡੇ ਹਿਰਦੇ ਦੇ ਵਿੱਚ ਆਣ ਕੇ ਵਸ ਜਾਂਦਾ ਆ, ਤੇ ਸਾਡਾ ਵੀ ਤਨ ਮਨ ਜਿਹੜਾ ਉਹ ਖਿੜ ਜਾਂਦਾ ਹੈ।
ਪੂਰਾ ਸੰਤੋਖਿਆ ਪਾਈ ਅਨਸ ਲਾਗ ਪਾਉ।
ਪੂਰੇ ਗੁਰੂ ਦੇ ਕੋਲੋਂ ਸੰਤੋਖ ਦੀ ਪ੍ਰਾਪਤੀ ਹੁੰਦੀ ਆ। ਜਦੋਂ ਹੇ ਮਿੱਤਰੋ ਹੇ ਭਾਈ ਸੰਤੋਖ ਦੀ ਪ੍ਰਾਪਤੀ ਹੋ ਗਈ, ਤੇ ਦਿਨ ਰਾਤ ਅਹਿਨਸ, ਅਹਿਨ ਤੋਂ ਭਾਵ ਦਿਨ ਤੇ ਨਿਸ ਤੋਂ ਭਾਵ ਰਾਤ, ਦਿਨ ਰਾਤ ਫਿਰ ਪ੍ਰਮਾਤਮਾ ਦੇ ਨਾਲ ਪ੍ਰੇਮ ਜਿਹੜਾ ਆ ਉਹ ਬਣਿਆ ਰਹਿੰਦਾ ਹੈ।
ਰਵਹਿ ਸਦਾ ਭਾਈ ਸਾਚਾ ਸਾਧ ਸੁਆ।
ਜ਼ੁਬਾਨ ਦੇ ਨਾਲ ਜਦੋਂ ਪ੍ਰਮਾਤਮਾ ਦਾ ਸਿਮਰਨ ਮਨੁੱਖ ਕਰਦਾ, ਰਾਮ ਰਵੈ ਸਦਾ ਭਾਈ, ਸਦਾ ਹੀ ਸਿਮਰਨ ਕਰਦਾ ਆ, ਤੇ ਇਸ ਜ਼ੁਬਾਨ ਨੂੰ ਸੱਚਾ ਸਵਾਦ ਜਿਹੜਾ ਨਾ ਸੱਚੇ ਸਿਮਰਨ ਦਾ ਉਹ ਆ ਜਾਂਦਾ ਹੈ।
ਸਨ ਸਨ ਜੀਵ ਪਾਈ ਜੈ ਚਰ ਪਾਇਆ ਸਾਹਿਬ।
ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਆ, ਮੂਰਖੇ ਨਾਲ ਨਾ ਲੁੱਝੀਏ, ਸਾਕਤ ਸੰਗ ਨਾ ਕੀਜੀਏ, ਮਿਲੇ ਅਸੰਤ ਮਸਤ ਕਰ ਰਹੀਏ। ਇਸ ਕਹਿਣ ਤੋਂ ਭਾਵ ਇਹ ਆ, ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਆਤਮਿਕ ਜੀਵਨ ਜਿਹੜਾ ਆ ਪ੍ਰਾਪਤ ਹੁੰਦਾ ਆ, ਤੇ ਸਾਕਤਾਂ ਦੀਆਂ ਗੱਲਾਂ ਸੁਣ ਕੇ, ਮੂਰਖਾਂ ਦੀਆਂ ਗੱਲਾਂ ਸੁਣ ਕੇ, ਅਗਿਆਨੀਆਂ ਦੀਆਂ ਗੱਲਾਂ ਸੁਣ ਕੇ, ਗੁਰਮੁਖ ਪਿਆਰਿਓ ਮਨ ਜਿਹੜਾ ਹੈ ਨਾ, ਇਹ ਵਿਕਾਰਾਂ ਵਾਲੇ ਪਾਸੇ ਵੱਲ ਨੂੰ ਦੌੜਦਾ ਆ। ਤਾਂ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ, ਜਦੋਂ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸੁਣਿਆ, ਇੱਕ ਨਿਸ਼ਚਲ ਜਗ੍ਹਾ ਜਿਹੜੀ ਸੀ ਨਾ, ਇੱਕ ਪਦ ਜਿਹੜਾ ਸੀ, ਇੱਕ ਪਦਵੀ ਜਿਹੜੀ ਸੀ, ਉਹ ਪ੍ਰਾਪਤ ਹੋ ਗਈ ਹੈ।
ਪ੍ਰਤੀਤ ਨਾ ਆਇਆ ਪਾਏ ਸੋ ਜਿਹੜਾ ਚਲ ਜਾਓ।
ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੇ ਉੱਤੇ ਵਿਸ਼ਵਾਸ ਨਹੀਂ ਆਇਆ, ਜਿਨ੍ਹਾਂ ਨੂੰ ਪਰਮਾਤਮਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਉਤਪੰਨ ਨਹੀਂ ਹੋਇਆ, ਜਾਂ ਜਿਹੜੇ ਨਾਸਤਿਕ ਬਿਰਤੀ ਦੇ ਨੇ, ਜਿਹੜੇ ਕਹਿੰਦੇ ਨੇ ਪਰਮਾਤਮਾ ਹੈ ਹੀ ਨਹੀਂ, ਕਹਿੰਦੇ ਸਤਿਗੁਰੂ ਜੀ ਸਮਝਾਉਂਦੇ ਨੇ, ਜਿਸ ਪ੍ਰਤੀਤ ਨਾ ਆਇਆ, ਵੀ ਜਿਹਨੂੰ ਵਿਸ਼ਵਾਸ ਨਹੀਂ ਆਇਆ, ਸੋ ਜੀਅੜਾ ਜਲ ਜਾਓ, ਤੇ ਜੀਅੜਾ ਜਿਹੜਾ ਹੈ ਨਾ, ਉਹ ਜਿਹੜੀ ਜਿੰਦ ਆ ਉਹ ਸੜ ਜਾਵੇ, ਜਾਂ ਉਹ ਕ੍ਰਿਜ ਕ੍ਰਿਜ ਕੇ ਖਤਮ ਹੋ ਜਾਂਦੀ ਹੈ।
ਗੁਣ ਮੇਰੇ ਸਹਿਬ ਪਾਏ ਹਾ ਤੇ ਸੁਖ ਬਲ ਜਾ।
ਉਹ ਪਰਮਾਤਮਾ ਦੇ ਵਿੱਚ ਬਹੁਤ ਗੁਣ ਨੇ ਜੋ ਮੇਰਾ ਮਾਲਕ ਹੈ, ਤੇ ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ।
ਨਿਰਗੁਣ ਹਾਰੇ ਪਾਲ ਦਾ ਪਾਏ ਦੇਨ ਦਾਏ ਤਾ।
ਅਸੀਂ ਸੋਚਦੇ ਹਾਂ ਜੇ ਸਾਡੇ ਕੋਲ ਥੋੜੀ ਬਹੁਤੀ ਜਗ੍ਹਾ ਨਹੀਂ ਤੇ ਅਸੀਂ ਨਿਥਾਵੇਂ ਹੈ, ਪਰ ਨਿਥਾਵਿਆਂ ਦੇ ਥਾਮ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਿਹੜਾ ਵਾਰ ਬਖਸ਼ਿਸ਼ ਕੀਤਾ ਸੀ ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਤੇ ਜਗ੍ਹਾ ਸੀ, ਫਿਰ ਵੀ ਉਹਨਾਂ ਨੂੰ ਕਿਸੇ ਜੁਲਾਈ ਨੇ ਆਖਿਆ ਨਿਥਾਵਾਂ ਆ, ਤੇ ਉਹਨਾਂ ਨੇ ਆਖਿਆ ਨਹੀਂ ਮੈਂ ਹੁਣ ਨਿਥਾਵਾਂ ਨਹੀਂ, ਮੈਂ ਤੇ ਹੁਣ ਥਾਂ ਵਾਲਾ ਆ। ਆਪਾਂ ਸਾਰੇ ਜਦੋਂ ਸੰਗਤ ਦੇ ਵਿੱਚ ਆਣ ਕੇ ਬੈਠਦੇ ਹਾਂ ਤੇ ਗੁਰਮੁਖ ਪਿਆਰਿਓ, ਤਾਂ ਅਸੀਂ ਥਾਂ ਵਾਲੇ ਬਣਦੇ ਹਾਂ ਜੀ। ਅਸੀਂ ਭਟਕਦੇ ਫਿਰਦੇ ਹਾਂ ਦੇਹ ਧਾਰੀਆਂ ਵੱਲ, ਪਖੰਡੀਆਂ ਵੱਲ, ਫਿਰ ਅਸੀਂ ਥਾਂ ਵਾਲੇ ਨਹੀਂ, ਫਿਰ ਅਸੀਂ ਨਥਾਵੇਂ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਤੋਂ ਸਿੱਖਿਆ ਲਈਏ ਤਾਂ, ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਕੇ ਹਜ਼ੂਰੀ ਦੇ ਵਿੱਚ ਆ ਗਏ ਨੇ, ਸ਼ਰਨ ਦੇ ਵਿੱਚ ਆ ਗਏ ਨੇ, ਉਹ ਥਾਂ ਵਾਲੇ ਬਣ ਗਏ ਨੇ, ਜਗ੍ਹਾ ਵਾਲੇ ਬਣ ਗਏ ਨੇ। ਉਹ ਪਰਮਾਤਮਾ ਜਿਹੜੇ ਨਿਰਗੁਣ ਆ ਰਹੇ ਨੇ ਨਾ, ਜਿਨ੍ਹਾਂ ਦੇ ਪੱਲੇ ਗੁਣ ਕੋਈ ਨਹੀਂ ਆ, ਉਹਨਾਂ ਨੂੰ ਵੀ ਉਹ ਪਾਲਦਾ ਹੈ। ਪਰਮਾਤਮਾ ਹੀ ਭਾਈ ਸਾਰਿਆਂ ਨੂੰ ਰਿਜਕ ਜਿਹੜਾ ਆ ਦੇ ਰਿਹਾ ਆ, ਸਾਸ ਸਾਸ ਹਰ ਪਲ ਹਰ ਘੜੀ। ਐਸਾ ਹੀ ਨਹੀਂ ਕਿ ਨਿਰਾ ਅਸੀਂ ਭੋਜਨ ਦੇ ਨਾਲ ਹੀ ਜਿੰਦਾ ਰਹਿੰਦੇ ਹਾਂ। ਤੇ ਕਿਸੇ ਗੁਰਮੁਖ ਪਿਆਰੇ ਨੇ ਇਹ ਗੱਲ ਆਖੀ ਕਿ ਗੁਰਬਾਣੀ ਦੇ ਵਿੱਚ ਸਾਸ ਸਾਸ ਭੋਜਨ ਦੇਣ ਦੀ ਜਿਹੜੀ ਗੱਲ ਆ, ਇਹਦਾ ਭਾਈ ਸਾਹਿਬ ਜੀ ਮੈਨੂੰ ਗੁਰ ਸਮਝ ਨਹੀਂ ਆਈ, ਕਿਉਂਕਿ ਹਰ ਸਾਹ ਦੇ ਨਾਲ ਤੇ ਅਸੀਂ ਰੋਟੀ ਖਾਂਦੇ ਹੀ ਨਹੀਂ ਆ। ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਇਹਦਾ ਮਤਲਬ ਇਹ ਨਹੀਂ ਦੱਸਿਆ ਕਿ ਹਰ ਸਾਹ ਦੇ ਨਾਲ ਉਹ ਪਰਮਾਤਮਾ ਜਿਹੜਾ ਰਿਜਕ ਦਿੰਦਾ ਹੈ, ਹਰ ਸਾਹ ਦੇ ਨਾਲ ਭਾਵ ਆ ਜਿਹੜੀ ਹਵਾ ਦੇ ਰਿਹਾ ਨਾ, ਇਹ ਜੇ ਨਾ ਸਾਡੇ ਸਰੀਰ ਨੂੰ ਮਿਲੇ ਤੇ ਅਸੀਂ ਖਤਮ ਹੋ ਜਾਵਾਂਗੇ। ਇਹ ਬਣਾਈ ਕਿਹਨੇ ਹਵਾ? ਇਹ ਬਣਾਈ ਪਰਮਾਤਮਾ ਨੇ ਹੈ। ਉਹ ਪਰਮਾਤਮਾ ਸਾਹ ਦੇ ਨਾਲ, ਹਰ ਸਾਸ ਦੇ ਨਾਲ ਸਾਡੀ ਪ੍ਰਤਪਾਲਨਾ ਇਸ ਤਰੀਕੇ ਦੇ ਨਾਲ ਕਰ ਰਿਹਾ ਹੈ, ਸਾਨੂੰ ਸਵਾਸ ਦੇ ਕੇ, ਹਵਾ ਦੇ ਕੇ ਸਾਡੇ ਸਰੀਰ ਨੂੰ ਜਿੰਦਾ ਰੱਖ ਰਿਹਾ ਆ। ਇਸ ਕਰਕੇ ਹਰ ਸਾਹ ਦੇ ਨਾਲ ਉਹ ਰਿਜਕ ਦੇ ਰਿਹਾ, ਜਿਹਦੇ ਨਾਲ ਸਾਡਾ ਸਰੀਰ ਜਿਹੜਾ ਹੈ ਉਹ ਜਿੰਦਾ ਆ। ਗੂੜਾ ਜਾਂਕਾ ਨਾਓ, ਗੁਰਮੁਖ ਪਿਆਰਿਓ ਜਿਹੜਾ ਉਹਦਾ ਸਿਮਰਨ ਕਰਦੇ ਨੇ, ਉਹਦੇ ਨਾਮ ਦਾ ਉਹਨਾਂ ਨੂੰ ਗੂੜਾ ਰੰਗ ਚੜ ਜਾਂਦਾ ਹੈ।
ਜਿਹਨਾਂ
ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਆ, ਪੂਰੇ ਗੁਰੂ ਦੀ ਤੇ ਸੱਚੇ ਗੁਰੂ ਦੀ, ਜਿਹਨਾਂ ਨੂੰ ਪੂਰਾ ਗੁਰੂ ਤੇ ਸੱਚਾ ਗੁਰੂ ਮਿਲ ਪਿਆ ਆ, ਕਹਿੰਦੇ ਪੂਰਾ ਤਿਸਕਰਮ ਆਓ, ਉਹਨਾਂ ਦੇ ਪੂਰੇ ਕਰਮ ਨੇ, ਉਹਨਾਂ ਦੀ ਵੱਡੀ ਕਿਸਮਤ ਹੈ, ਚੰਗੀ ਕਿਸਮਤ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਬੈਣ ਕੜੇ ਨਾ ਜੀਵੇ ਪਾਏ ਸਰਬ ਕਲਾ ਭਰਪੂਰ।
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਾਤਾ ਜੀ ਨੇ ਪੁੱਛਿਆ ਸੀ ਕਿ ਤੁਸੀਂ ਘਰ ਦੇ ਵਿੱਚ ਰਹਿਣਾ ਕਰੋ, ਕਿਹੜੇ ਸਾਧੂਆਂ ਵਾਲੇ ਵਸਤਰ ਧਾਰਨ ਕਰਨੇ ਨੇ, ਖਾਓ ਪੀਓ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਆਖਾਂ ਜੀਵਾਂ ਵਿਸਰੇ ਮਰ ਜਾਉ। ਐ ਮੇਰੀ ਮਾਤਾ, ਜੇ ਮੈਂ ਉਹ ਪਰਮਾਤਮਾ ਨੂੰ ਯਾਦ ਕਰਦਾ ਆ ਤਾਂ ਮੇਰਾ ਆਤਮਿਕ ਜੀਵਨ ਆ ਵਿਸਰੇ ਮਰ ਜਾਓ, ਜੇ ਮੈਨੂੰ ਪਰਮਾਤਮਾ ਭੁੱਲ ਜਾਂਦਾ ਆ ਤੇ ਫਿਰ ਮੇਰੀ ਆਤਮਿਕ ਮੌਤ ਆ। ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ, ਤਿਸ ਬਿਨ ਘੜੀ ਨਾ ਜੀਵਣਾ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇੱਕ ਘੜੀ ਵੀ ਜੇ ਸਾਨੂੰ ਵਿਛੋੜਾ ਪੈਂਦਾ ਤੇ ਸਾਡਾ ਕੋਈ ਜੀਵਨ ਨਹੀਂ ਹੈ। ਤੇ ਸਰਵ ਕਲਾ ਭਰਪੂਰ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਜਿਹੜਾ ਆ, ਉਸ ਪਰਮਾਤਮਾ ਦਾ ਸਿਮਰਨ ਹੀ ਸਾਡਾ ਆਤਮਿਕ ਜੀਵਨ ਹੈ।
ਆਸ ਗਰਾਸ ਨਾ ਵਿਸਰ ਪਾਈ, ਦੇਖਿਓ ਸਦਾ ਹਜ਼ੂਰ।
ਉਹ ਪਰਮਾਤਮਾ ਹਰ ਸਾਹ ਦੇ ਨਾਲ, ਹਰ ਗਰਾਸ ਦੇ ਨਾਲ, ਜਿਹੜੀ ਬੁਰਕੀ ਅਸੀਂ ਮੂੰਹ ਚ ਪਾਉਂਦੇ ਹਾਂ, ਨਾ ਵਿਸਰਿਓ, ਸਾਨੂੰ ਵਿਸਰਨਾ ਨੀ ਚਾਹੀਦਾ, ਉਹਨੂੰ ਯਾਦ ਹੀ ਰੱਖਣਾ ਚਾਹੀਦਾ ਆ। ਛੇ ਭਾਈ ਜਿਹੜੇ ਭੁੱਲ ਜਾਂਦੇ ਨੇ ਉਹ ਨਿਤਾ ਪ੍ਰਤੀ ਮਰਦੇ ਝੂਰ 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 ਕੇ ਮਰ ਰਹੇ ਨੇ।
ਆਦੋ ਸੰਗ ਮਿਲਾਇਆ ਪਾਈ, ਸਰਬੁਰ ਆ ਭਰਪੂਰ।
ਸਾਸ ਗ੍ਰਾਸ ਨਾ ਵਿਸਰੇ ਭਾਈ, ਦੇਖੋ ਸਦਾ ਹਜ਼ੂਰ। ਉਹ ਪਰਮਾਤਮਾ ਨੂੰ ਹਰ ਸਾਹ ਦੇ ਨਾਲ, ਹਰ ਬੁਰਕੀ ਦੇ ਨਾਲ ਯਾਦ ਕਰਨਾ, ਉਹ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਆ। ਸਾਧੂ ਸੰਗ ਮਿਲਾਇਆ, ਗੁਰੂ ਦੀ ਸੰਗਤ ਦੇ ਨਾਲ ਉਹ ਪਰਮਾਤਮਾ ਦੀ ਪ੍ਰਾਪਤੀ ਹੋਈ ਆ, ਜਿਹੜਾ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ।
ਪ੍ਰੀਤਨ ਲਗਿਆ ਭਾਈ, ਨਿਤ ਨਿਤ ਮਰਦ ਚੂਰ।
ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਕੋਈ ਸਾਂਝ ਨਹੀਂ ਪਈ, ਆਪਣੀ ਮਨ ਦੀ ਮਤ ਦੇ ਅਨੁਸਾਰ ਚੱਲਦੇ ਨੇ ਤੇ ਗੁਰਮਤ ਦੇ ਵਿੱਚ, ਗੁਰੂ ਦੇ ਉਪਦੇਸ਼ ਦੇ ਉੱਤੇ ਵੀ ਕਿੰਤੂ ਪ੍ਰਿੰਤੂ ਕਰਦੇ ਨੇ, ਉਹਨਾਂ ਨੂੰ ਵਿਸ਼ਵਾਸ ਨਹੀਂ, ਪ੍ਰੇਮ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹੀ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਪਿਆਰ ਨਹੀਂ ਪਾਇਆ, ਪ੍ਰੀਤ ਨਹੀਂ ਪਾਈ, ਉਹ ਨਿਤ ਨਿਤ ਮਰਦੇ ਝੂਰ, ਨਿਤਾ ਪ੍ਰਤੀ ਝੂਰ ਝੂਰ ਕੇ ਮਰ ਰਹੇ ਨੇ।
ਲੈ ਤਰਾਇਆ ਪਾਈ, ਬਹੁ ਜਲ ਦੁੱਖ ਸੰਸਾਰ।
ਭਾਈ ਇਹ ਜਿਹੜਾ ਸੰਸਾਰ ਆ, ਇਹ ਬਹੁ ਜਲ ਜਗਤ, ਸੰਸਾਰ ਦੇ ਵਿੱਚੋਂ ਪਰਮਾਤਮਾ ਨੇ ਅੰਚਲ ਕਹਿ ਦੀਏ ਆਪਣਾ ਪੱਲਾ ਫਕੜਾ ਕੇ ਨਾ ਫੜਾ ਕੇ ਤੇ ਸਾਨੂੰ ਇਸ ਸੰਸਾਰ ਸਾਗਰ ਤੋਂ ਤਾਰ ਲਿਆ ਹੈ।
ਕਿਰਪਾ ਨਦ ਨਿਹਾਲਿਆ ਪਾਈ, ਕੀ ਤੋਂ ਅੰਗ ਅਪਾਰ।
ਉਸ ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ ਤੇ ਕੀ ਤੋਂ ਅੰਗ ਅਪਾਰ, ਸਾਡਾ ਜਿਹੜਾ ਪੱਖ ਉਸ ਪਰਮਾਤਮਾ ਨੇ ਪੂਰਿਆ ਹੈ।
ਤਨ ਸੀਤਲ ਹੋਇਆ ਪਾਈ, ਪੂਜਣ ਨਾਮ ਆਧਾਰ।
ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾ ਲਿਆ ਆ, ਭੋਜਨ ਬਣਾ ਲਿਆ ਆ, ਮਨ ਤਨ ਸ਼ੀਤਲ ਹੋਇਆ, ਉਹਨਾਂ ਦਾ ਮਨ ਤੇ ਤਨ ਜਿਹੜਾ ਉਹ ਸ਼ਾਂਤ ਹੋ ਗਏ ਨੇ, ਠੰਡੇ ਠਾਰ ਹੋ ਗਏ ਨੇ।
ਨਾਨਕ ਤੇ ਸਰਨਾਗਤੀ ਪਾਈ, ਜੇ ਕਿਲ ਵੇਖੋ ਕਾਟਣ ਹਾਰ।
ਭਾਈ ਉਹ ਜਿਹੜਾ ਪਰਮਾਤਮਾ ਸਾਰਿਆਂ ਦੁੱਖਾਂ ਦੇ ਨਾਸ਼ ਕਰਨ ਵਾਲਾ ਆ, ਪਾਪਾਂ ਨੂੰ ਕੱਟਣ ਵਾਲਾ ਆ, ਉਹਦੀ ਸ਼ਰਨ ਦੇ ਵਿੱਚ, ਸ਼ਰਨਾਗਤੀ ਸ਼ਰਨ ਦੇ ਵਿੱਚ ਆਏ ਆ, ਤੇ ਆਪਾਂ ਸਾਰੇ ਗੁਰਮੁਖ ਪਿਆਰਿਓ ਉਸ ਸੱਚੇ ਸਤਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਉਸ ਪਰਮਾਤਮਾ ਦਾ, ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਬਣਾਈਏ ਜੀ। ਸੰਗਤ ਦੇ ਚਰਣਾਂ ਦੇ ਵਿੱਚ ਇੱਕ ਬੇਨਤੀ ਆ ਗੁਰਮੁਖ ਪਿਆਰਿਓ, ਕੱਲ੍ਹ ਦੀ ਜੋ ਕਥਾ ਆ 8 ਤੋਂ 9 ਸਿੰਘ ਸਾਹਿਬ ਜੀ ਗੁਰਦੁਆਰਾ ਦਮਦਮਾ ਸਾਹਿਬ ਜੋ ਇੱਧਰ ਵੱਲਾ ਰੋਡ ਤੇ ਮਕਬੂਲ ਰੋਡ ਵਾਲੇ ਪਾਸੇ ਵੱਲ ਪੈਂਦੀ ਹੈ, ਜਿਹੜਾ ਨਾ ਚੁੰਗੀ ਤੋਂ ਮਹਿਤੇ ਰੋਡ ਵੱਲ ਨੂੰ ਜਾਈਏ ਤੇ ਉਸ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ, ਆਏ ਸਾਲ ਉੱਥੇ ਕਥਾ ਹੁੰਦੀ ਹੈ। ਕੱਲ ਕੋਠੇ ਦਾ ਮੇਲਾ ਹੋਣ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰਮੁਖ ਪਿਆਰਿਓ 8 ਤੋਂ 9 ਕਥਾ ਹੋਏਗੀ। ਸਾਰੀਆਂ ਸਿੱਖ ਸੰਗਤਾਂ ਨੇ ਸਮਾਂ ਨੋਟ ਕਰ ਲੈਣਾ, ਕੱਲ੍ਹ ਨੂੰ ਇੱਥੇ ਇੱਕ ਬੱਸ ਵੀ ਚੱਲੇਗੀ ਸੰਗਤਾਂ ਦੀ, ਉਹਦੇ ਵਿੱਚ ਬੈਠ ਕੇ ਜਾਣਾ ਚਾਹੁਣ ਤੇ ਟਾਈਮ ਦੇ ਨਾਲ ਇੱਥੇ ਪਹੁੰਚ ਜਾਣ। ਸੋ ਗੁਰਮੁਖ ਪਿਆਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।